ਸਤਨਾਮ ਧੰਨ ਵਾਖੇ ਗੁਰੂ ਧੰਨ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਗਿਰਦੈਨਿਤ ਧਿਆਉ ਹਿਰਦੈਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਵੋ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸ਼ਾ ਯਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ ਆਪਣੇ ਅੰਕ ਬਿਖੇ ਬਿਠਾਏ ਮੈਂ ਆਪਣਾ ਸੁਤ ਤੋਹੇ ਨਵਾਜਿਓ ਪੰਥ ਪਰ ਚਰ ਕਰੈ ਜਗ ਜਾਏ ਇਮ ਕਹਿ ਦੁਸ਼ਟ ਦਮਨ ਕਹੁ ਬਹੁ ਬਿਦ ਆਪਣੇ ਅੰਕ ਬਿਖੇ ਬਿਠਾਏ ਮੈਂ ਆਪਣਾ ਸੁਤ ਤੋਹੇ ਨਵਾਜਿਓ ਪੰਥ ਪਰ ਚਰ ਕਹੈ ਜਗ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਪਿਛਲੇ ਕਈ ਦਿਨਾਂ ਤੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਰਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਆਪੇ ਗੁਰ ਚੇਲਾ ਭਗਤੀ ਤੇ ਸ਼ਕਤੀ ਦੇ ਸੁਮੇਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਨ੍ਹਾਂ ਦਾ ਆਗਮਨ ਪੁਰਬ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਨਾਲ ਮਨਾ ਰਹੇ ਹੋ। ਜੋ ਇਸ ਅਸਥਾਨ ਤੇ ਕਈ ਸਾਲਾਂ ਤੋਂ ਨਿਰੰਤਰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਔਰ ਦਸ਼ਮੇਸ਼ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਆਗਮਨ ਪੁਰਬ ਤੇ ਆਪ ਜੀ ਆਗਮਨ ਕਥਾ ਸਰਵਣ ਕਰਨ ਲਈ ਇਕੱਤਰ ਹੁੰਦੇ ਹੋ। ਅੱਜ ਮਾਲਕ ਨੇ ਸੁਭਾਗ ਘੜੀ ਬਖਸ਼ੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਨ੍ਹਾਂ ਦੇ ਆਗਮਨ ਦੀ ਕਥਾ ਜੋ ਕਵੀ ਸੰਤੋਖ ਸਿੰਘ ਜੀ ਖੁਣਾ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿਚ ਅੰਕਿਤ ਕੀਤੀ ਹੈ, ਉਸ ਨੂੰ ਆਪਾਂ ਵਿਚਾਰਨਾ ਹੈ। ਵਿਚਾਰਨ ਤੋਂ ਪਹਿਲਾਂ ਆਪ ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਪਣੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾਲੂ ਜੀ ਮਿਹਰ ਕਰਨ। ਦੇਖੋ ਯਤਨ ਕਰੀਏ ਕਿ ਅੰਦਰ ਦੇ ਫੁਰਨੇ ਸੰਕੋਚ ਕੇ ਇਸ ਵੇਲੇ ਕੇਵਲ ਆਪਣੀ ਸੁਰਤ ਨੂੰ ਕਲਗੀ ਵਾਲੇ ਪ੍ਰੀਤਮ ਦੇ ਚਰਨਾਂ ਵੀ ਜੋੜੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਢਾਕੇ ਦੀ ਧਰਤੀ ਤੇ ਅੱਜ ਰਾਤ ਬਿਰਾਜਮਾਨ ਨੇ। ਮਾਤਾ ਗੁਜਰੀ ਜੀ ਪਟਨਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਮਾਤਾ ਨਾਨਕੀ ਜੀ ਨੂੰ ਆਪਣੇ ਪਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਦੇ ਕੀਰਤਪੁਰ ਸਾਹਿਬ ਤੇ ਧਰਤੀ ਤੇ ਕਹੇ ਹੋਏ ਬਚਨ ਅੱਜ ਚੇਤੇ ਪਏ ਆਉਂਦੇ ਨੇ ਤੇ ਜਿਹੜੇ ਬਚਨ ਉਨ੍ਹਾਂ ਕਹੇ ਸਨ, ਨਾਨਕੀ ਤੇਰੇ ਘਰ ਦੇ ਅੰਦਰ ਇਕ ਮਹਾਂਬਲੀ ਯੋਧਾ ਪੋਤਾ ਪੈਦਾ ਹੋਵੇਗਾ। ਅੱਜ ਸਾਰੇ ਉਸ ਸਮੇਂ ਦੀ ਉਡੀਕ ਪੈ ਕਰਦੇ ਨੇ ਤੇ ਸਿੱਖ ਦੀ ਭਾਵਨਾ ਇਹ ਬਣੇ ਕਿ ਦਾਤਾ ਮਿਹਰ ਕਰੇ ਸਾਡੇ ਖਿਰਦੇ ਵਿਚ ਕਲਗੀ ਵਾਲੇ ਦੇ ਚਰਨਾਂ ਲਈ ਪ੍ਰੀਤ ਉਪਜ ਜਾਵੇ, ਸਾਡੇ ਅੰਦਰ ਕਿਤੇ ਨਾਮ ਦੀ ਦਾਤ ਟਿਕ ਜਾਵੇ। ਆਪ ਕਰੋ ਕਿਰਪਾ ਸਾਧ ਸੰਗਤ ਜੀ, ਇਕਾਗਰਤਾ ਦੀ ਦਾਤ ਬਖਸ਼ਿਆ ਜੇ ਤਾਂ ਜੋ ਪ੍ਰੇਮ ਭਾਵਨਾ ਨਾਲ ਆਪਾਂ ਕਥਾ ਵਿਚਾਰ ਸਕੀਏ। ਉਸ ਦੇ ਨਾਲ ਹੀ ਜਦੋਂ ਸ਼ਬਦ ਗਾਇਨ ਕੀਤੇ ਜਾਣਗੇ ਉਸ ਤੋਂ ਬਾਅਦ ਕਥਾ ਦੀ ਸੰਪੂਰਨਤਾ ਤੱਕ ਆਪ ਜੀ ਨੇ ਇਕਾਗਰਤਾ ਨਾਲ ਟਿਕੇ ਰਹਿਣਾ। ਸਾਲ ਬਾਅਦ ਪਰਤ ਕੇ ਇਹ ਦਿਨ ਆਉਣਾ ਤੇ ਕੀ ਭਰੋਸਾ ਅਗਲੇ ਸਵਾਸ ਦਾ ਕਿਸੇ ਤੇ ਅਗਲਾ ਸਾਲ ਆਉਣਾ ਕਿ ਨਹੀਂ। ਦਾਤਾ ਮਿਹਰ ਕਰੇ, ਸਾਨੂੰ ਸਭ ਨੂੰ ਅੰਦਰ ਦੀ ਇਕਾਗਰਤਾ ਬਖਸ਼ੇ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਦ ਆਪਣੇ ਅੰਕ ਵਿਖੇ ਬਿਠਾਏ।
ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਉਸ ਅਕਾਲ ਦੇ ਸੁੱਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਲਈ ਸ਼ਬਦ ਦੁਸ਼ਟ ਜਮਨ ਵਰਤਿਆ ਹੈ, ਆਉਣ ਤੋਂ ਪਹਿਲਾਂ ਅਕਾਲ ਪੁਰਖ ਨੇ ਆਪਣੀ ਗੋਦੀ ਵਿਚ ਬਿਠਾਇਆ ਤੇ ਗੋਦ ਵਿਚ ਬਿਠਾ ਕੇ ਇਹ ਬਚਨ ਕਹੇ ਹਨ।
ਮੈਂ ਆਪਣਾ ਸੁਤ ਤੋਹੇ ਨਵਾਜੋ, ਪੰਥ ਪਰਚਰ ਕਹਿ ਜਗ ਜਾਏ।
ਕਹਿਣ ਲੱਗੇ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਤੇ ਭੇਜਣਾ ਪਿਆ ਤੇ ਤੁਸੀਂ ਜਾ ਕੇ ਸੰਸਾਰ ਤੇ ਪੰਥ ਦਾ ਪ੍ਰਚਾਰ ਕਰਨਾ ਹੈ। ਉਹ ਕਿਹੜਾ ਪੰਥ ਸੀ? ਉਹ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ ਹੈ, ਜਿਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਕਹੇ ਨੇ ਕਿ ਮਾਰਿਆ ਸਿੱਕਾਂ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ, ਜਿਹਦੇ ਬਾਰੇ ਭਾਈ ਸਾਹਿਬ ਇਹ ਰਹਿਮਤ ਭਰੇ ਬਚਨ ਕਰਦੇ ਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਉਸ ਪੰਥ ਦਾ, ਗੁਰਸਿੱਖੀ ਦਾ, ਗੁਰੂ ਨਾਨਕ ਜੀ ਦੇ ਸੱਚ ਦੇ ਮਾਰਗ ਦਾ ਪ੍ਰਚਾਰ ਕਰਨ ਲਈ ਅਕਾਲ ਪੁਰਖ ਦੁਸ਼ਟ ਦਮਨ ਰੂਪ ਵਿਚ ਗੁਰੂ ਕਲਗੀਧਰ ਜੀ ਨੂੰ ਸੰਸਾਰ ਦੇ ਉੱਤੇ ਤੋਰਨ ਲੱਗੇ। ਇੱਥੇ ਆਪਾਂ ਥੋੜਾ ਜਿਹਾ ਰੁਕਣਾ ਹਜ਼ੂਰ ਦੇ ਆਪਣੇ ਪਵਿੱਤਰ ਬਚਨਾਂ ਵਿਚੋਂ ਜੋ ਕੀਰਤਨ ਵਿਚ ਆਪ ਜੀ ਨੇ ਸਰਵਣ ਕੀਤੇ ਨੇ। ਤੇ ਪਹਿਲੀ ਮੈਂ ਬੇਨਤੀ ਜ਼ਰੂਰ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਪ੍ਰਵਾਨ ਕਰਦੀ ਹੈ ਕਿ ਪਰਮਾਤਮਾ ਆਪਣੇ ਭਗਤ ਨਾਲ, ਆਪਣੇ ਪਿਆਰੇ ਦੇ ਨਾਲ ਆਪ ਆਮਣੇ ਸਾਹਮਣੇ ਹੋ ਕੇ ਗੱਲਬਾਤ ਕਰਦਾ ਹੈ। ਮੈਂ ਇੱਕ ਦੋ ਪ੍ਰਮਾਣ ਬਾਣੀ ਵਿਚੋਂ ਅਰਜ਼ ਕਰਨੇ ਚਾਹੁੰਦਾ, ਇਸ ਕਰਕੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਇਹ ਆਪਣੀ ਗੋਦ ਵਿਚ ਬਿਠਾ ਕੇ ਬਚਨ ਕਹਿ, ਤੇ ਆਪਾਂ ਕਹਾਂਗੇ ਵਾਹਿਗੁਰੂ ਆਪਣੇ ਭਗਤ ਨਾਲ ਗੱਲਾਂ ਕਰਦੇ ਨੇ। ਜਦੋਂ ਅਸੀਂ ਅੰਮ੍ਰਿਤ ਬਾਣੀ ਪੜ੍ਹਨੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਾਬਾ ਫਰੀਦ ਜੀ ਦਾ ਇਕ ਸ਼ਲੋਕ ਆਉਂਦਾ ਹੈ ਜਿਹਨੂੰ ਪੜਿਆ ਬਿਲਕੁਲ ਪ੍ਰਤੱਖ ਸਾਨੂੰ ਦ੍ਰਿਸ਼ਟ ਮਾਨ ਰੂਪ ਵਿਚ ਨਜ਼ਰ ਪਿਆਉਂਦਾ ਕਿ ਉਹ ਖੁਦਾ ਬਾਬਾ ਫਰੀਦ ਸਾਹਿਬ ਨੂੰ ਆਪਣੀ ਜ਼ੁਬਾਨ ਤੋਂ ਪੁਕਾਰ ਕੇ ਅੰਦਰ ਨੂੰ ਸੋਧਣ ਦੀ ਹਦਾਇਤ ਪੈ ਕਰਦੇ। ਅਸੀਂ ਇਹ ਸ਼ਲੋਕ ਪੜ੍ਹਨੇ ਹਾਂ ਕਿ ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਅਕਾਲ ਪੁਰਖ ਭਗਤ ਨਾਲ ਗੱਲਾਂ ਕਰਦੇ ਨੇ। ਦੂਸਰਾ ਪ੍ਰਮਾਣ ਭਗਤ ਨਾਮਦੇਵ ਜੀ ਦੀ ਬਾਣੀ ਵਿਚੋਂ ਜਦੋਂ ਅਸੀਂ ਇਹ ਪੜ੍ਹਨੇ ਹਾਂ ਕਿ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦਾ ਭਗਤ ਨਾ ਛੂਟੈ ਮੁਖੈ, ਇਕ ਸਮੇਂ ਮੋਕੋ ਗਹਿ ਬਾਂਦੈ ਤੋ ਪੁਨ ਮੋਪੈ ਜਵਾਬ ਨਾ ਹੋਏ। ਦੇਖੋ ਅਕਾਲ ਪੁਰਖ ਆਪਣੇ ਭਗਤ ਨਾਲ ਗੱਲਾਂ ਕਰਦੇ ਆ। ਜਦੋਂ ਭੈਰੋ ਰਾਗ ਵਿਚ ਇਹ ਬਚਨ ਪੜ੍ਹਨੇ ਆ ਕਿ ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੂਈ ਗਊ ਦਿਉ ਜੀ ਆਏ, ਸਭ ਕੋਈ ਦੇਖੇ ਪਤਿਆਏ। ਇਹਦਾ ਮਤਲਬ ਕਿ ਰੱਬ ਆਪਣੇ ਭਗਤਾਂ ਨਾਲ ਉਹਨਾਂ ਨੂੰ ਗੋਦੀ ਵਿਚ ਬਿਠਾ ਕੇ ਪ੍ਰੇਮ ਭਰੇ ਬਚਨ ਕਰਦੇ ਨੇ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਿੱਤਰ ਨਾਟਕ ਵਿਚੋਂ ਆਪਾਂ ਜਿੱਥੋਂ ਇਹ ਕਵੀ ਜੀ ਦਾ ਪ੍ਰਸੰਗ ਆਰੰਭ ਕੀਤਾ, ਇਸ ਤੋਂ ਪਹਿਲਾਂ ਸੰਖੇਪ ਜਿਹਾ ਵਿਚਾਰਨਾ ਅਤ ਜ਼ਰੂਰੀ ਹੈ। ਬਚਿੱਤਰ ਨਾਟਕ ਵਿਚ ਜਦੋਂ ਅਸੀਂ ਇਹ ਬਚਨ ਪੜ੍ਹਨੇ ਆ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿ ਆਨੋ, ਇਹਦਾ ਅਰਥ ਹੈ ਕਿ ਹੁਣ ਮੈਂ ਆਪਣੇ ਪਹਿਲੇ ਜੀਵਨ ਦੀ ਕਥਾ ਨੂੰ ਬਿਆਨ ਕਰਨ ਲੱਗਾ ਵਾਂ। ਤੇ ਉਹ ਕਥਾ ਕੀ ਹੈ ਕਿ ਤਪ ਸਾਧਦਿਆਂ, ਇਹਦਾ ਅਰਥ ਬੰਦਗੀ ਕਰਦਿਆਂ, ਉਸ ਅਕਾਲ ਦੀ ਭਗਤੀ ਕਰਦਿਆਂ ਜਿਸ ਤਰੀਕੇ ਨਾਲ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇਸ ਸੰਸਾਰ ਤੇ ਭੇਜਿਆ, ਆਓ ਪਿਆਰਿਓ ਮੈਂ ਆਪਣੀ ਜ਼ਿੰਦਗੀ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਾਂ। ਸਾਹਿਬ ਨੇ ਉੱਥੇ ਫਰਮਾਇਆ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਇ ਆਨੋ, ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ, ਜਿੱਥੇ ਹੇਮ ਕੁੰਟ ਪਰਬਤ ਹੈ ਜਿਹਦੇ ਚਾਰ ਚੁਫੇਰੇ ਸੱਤ ਚੋਟੀਆਂ ਜਿਹੜੀਆਂ ਨੇ ਉਹ ਸ਼ਿਖਰ ਅਸਮਾਨ ਨੂੰ ਉਹਨਾਂ ਦੇ ਛੂੰਦੇ ਪਏ ਨੇ, ਉਸ ਧਰਤੀ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰ ਰਿਹਾ ਸਾਂ। ਸਪਤ ਸਰਿੰਗ ਸੋਭਿਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾਂ, ਪੰਡ ਰਾਜ ਜੈ ਜੋ ਕਮਾਵਾ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾ ਕਾਲ ਕਾਲ ਕਾ ਅਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਏ। ਹੁਣ ਧਿਆਨ ਦਿਆ ਜੇ, ਕਹਿੰਦੇ ਨੇ ਇੰਨੀ ਤਪੱਸਿਆ ਸਾਧੀ, ਇੰਨੀ ਬੰਦਗੀ ਕੀਤੀ, ਅਸਲ ਵਿਚ ਸਰੀਰ ਕਰਕੇ ਦੋ ਭਾਸਦੇ ਸਾਂ, ਪਰ ਮਾਲਕ ਦੀ ਕਿਰਪਾ ਨਾਲ ਦੋ ਤੋਂ ਇਕ ਰੂਪ ਹੋ ਗਏ। ਇਸੇ ਨੂੰ ਤਾਂ ਹਜ਼ੂਰ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਏਕ ਜੋਤ ਦੋਏ ਮੂਰਤੀ, ਧਨ ਪਿਰ ਕਈ ਹੈ ਸੋਏ। ਅਸਲ ਵਿਚ ਇਹ ਅੰਦਰ ਦੀ ਪਰਮਾਰਥ ਦੀ ਗੱਲ ਹੈ। ਇਸੇ ਨੂੰ ਕਿਰਪਾਲੂ ਦਾਤਾ ਜੀ ਨੇ ਕਿਹਾ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤੇ ਏਕ ਰੂਪ ਹੋਏ ਗਏ। ਕਹਿੰਦੇ ਨੇ ਜਦੋਂ ਅਸੀਂ ਦੋ ਤੋਂ ਇੱਕ ਰੂਪ ਹੋਏ। ਹੁਣ ਇਸ ਤੋਂ ਅੱਗੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਆਪਣੇ ਅੰਦਰ ਨੂੰ ਟਿਕਾ ਕੇ ਦੇਖੋ। ਕਦੀ ਅੱਜ ਪਟਨਾ ਸਾਹਿਬ ਦੀ ਧਰਤੀ ਸੁਰਤ ਕਰਕੇ ਮੈਂ ਹਰ ਵਾਰੀ ਇਹ ਬੇਨਤੀ ਕਰਨਾ ਹੁੰਦਾ ਕਿ ਸਿੱਖ ਸਰੀਰਕ ਤੌਰ ਤੇ ਜਿਤਨਾ ਮਰਜ਼ੀ ਇਤਿਹਾਸਕ ਸਥਾਨ ਤੋਂ ਦੂਰ ਰਹੇ, ਜੇ ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਸਕਦੀ ਹੈ, ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਦਾ ਪੇਟ ਭਰ ਸਕਦੀ ਏ, ਤੇ ਸਿੱਖਾਂ ਤੂੰ ਸੁਰਤ ਕਰਕੇ ਆਪਣੇ ਗੁਰੂ ਦੇ ਚਰਨ ਪਰਸੀ। ਅਸਲ ਵਿਚ ਬਾਹਰ ਦੀਆਂ ਦੂਰੀਆਂ ਸੁਰਤ ਇਕ ਖਿੰਨ ਵਿਚ ਹੀ ਖਤਮ ਕਰ ਦਿੰਦੀ ਹੈ। ਜਦੋਂ ਅਸੀਂ ਗੁਰੂ ਕਾ ਪੁਰਬ ਮਨਾਉਂਦੇ ਹਾਂ, ਕੁਝ ਗੱਲਾਂ ਸਾਨੂੰ ਉਸ ਦਿਨ ਖਾਸ ਕਰਕੇ ਹੁਣ ਵਾਚਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਉਹ ਧਰਤੀ ਕਿਹੜੀ ਜਿੱਥੇ ਮੇਰਾ ਗੁਰੂ ਪ੍ਰਗਟ ਹੋਇਆ? ਦੂਸਰੀ ਗੱਲ, ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਗੁਰੂ ਦੀ ਪਹਿਲੀ ਝਲਕ ਨੂੰ ਮਾਣਿਆ? ਤੀਜੀ ਗੱਲ, ਉਹ ਕਿਹੜਾ ਸਤਿਕਾਰਯੋਗ ਬਾਪੂ ਹੈ ਜਿਹਦੇ ਘਰ ਗੁਰੂ ਆਇਆ? ਚੌਥੀ ਗੱਲ, ਉਹ ਕੁੱਲ ਕਿਹੜੀ ਭਾਗਾਂ ਵਾਲੀ ਜਿਸ ਕੁੱਲ ਵਿਚ ਗੁਰੂ ਪ੍ਰਗਟ ਹੋਏ? ਪੰਜਵੀਂ ਗੱਲ, ਕਿ ਉਹ ਮਾਂ ਕਿੰਨੀ ਕੁ ਧੰਤਾ ਯੋਗ ਹੈ ਜਿਨੇ ਗੁਰੂ ਨੂੰ ਜਨਮ ਦਿੱਤਾ? ਤੇ ਜੇ ਅਸੀਂ ਗੁਰੂ ਅਰਜੁਨ ਸਾਹਿਬ ਦੇ ਇਹਨਾਂ ਬਚਨਾਂ ਨੂੰ ਪੜੀਏ ਤੇ ਅੱਜ ਉਹ ਢੁਕਦੇ ਪਏ ਆ ਕਿ ਸਾ ਧਰਤੀ ਪਈ ਖਰਿਆਵਲੀ। ਅੱਜ ਪਟਨਾ ਸਾਹਿਬ ਦੀ ਧਰਤੀ ਖਰਿਆਵਲੀ ਹੁੰਦੀ ਪਈ ਏ। ਕਿਉਂ? ਕਦੀ ਇਸ ਸ਼ਹਿਰ ਦਾ ਨਾਮ ਸੀ ਪਾਟਲੀ ਪੁੱਤਰ। ਇਹ ਉਹ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ। ਆਪ ਸਭ ਨੂੰ ਪਤਾ ਹੈ, ਅੱਜ ਜਿਹੜੇ ਬਚਨ ਕਦੀ ਕਈ ਸਾਲ ਪਹਿਲਾਂ ਸਾਲਸਰਾਇ ਜੋਰੀ ਨੂੰ ਕੀਤੇ ਸਨ, ਅੱਜ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਹੋਏ ਬਚਨ ਪ੍ਰਗਟ ਪਏ ਹੁੰਦੇ। ਹਜ਼ੂਰ ਪਹਿਲੇ ਜਾਮੇ ਪਾਟਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਗਏ। ਅਸੀਂ ਇੱਕ ਇੱਕ ਵਿਸ਼ਾ ਚੁਣਾਂਗੇ ਕਿ ਸਾ ਧਰਤੀ ਪਈ ਖਰਿਆਵਲੀ। ਪਹਿਲਾਂ ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਤੇ ਮੈਂ ਹੈਰਾਨ ਹੁੰਦਾ ਕਿ ਜਿਸ ਧਰਤੀ ਤੇ ਆਪੇ ਗੁਰਚੇਲਾ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਨੇ, ਉਸੇ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਨ ਸਾਲਸਰਾਏ ਨੂੰ ਦਾਤ ਦਿੱਤੀ, ਉਦਨ ਇਹ ਨਹੀਂ ਕਿਹਾ ਮੇਰੇ ਚਰਨਾਂ ਵਿਚ ਝੁਕ, ਉਦਨ ਕਿਹਾ ਸੀ ਜਿਹਨੂੰ ਆਪਣਾ ਨੌਕਰ ਆਪਣਾ ਚੇਲਾ ਅਧਰਕੇ ਨੂੰ ਅੱਜ ਤੱਕ ਕਹਿੰਦਾ ਰਿਹਾ ਹੈ, ਆਪਣੇ ਚੇਲੇ ਆਪਣੇ ਨੌਕਰ ਦੇ ਪੈਰਾਂ ਵਿਚ ਝੁਕ ਤੇ ਤੇਰੇ ਅੰਦਰ ਨੂੰ ਵੀ ਭਾਗ ਲੱਗ ਜਾਏਗਾ। ਉਥੇ ਆਪੇ ਗੁਰਚੇਲਾ ਚ ਪ੍ਰਗਟ ਹੋਣ ਲੱਗਾ। ਸਾਲਸਰਾਏ ਨੇ ਰੱਜ ਕੇ ਸੇਵਾ ਕੀਤੀ। ਅਸਲ ਵਿਚ ਉਹ ਰਤਨਾਂ ਦਾ ਪਾਰਖੂ ਸੀ, ਉਹ ਗੁਰੂ ਰਤਨ ਨੂੰ ਵੀ ਪਰਖ ਗਿਆ, ਉਹਨੇ ਗੁਰੂ ਦੇ ਸ਼ਬਦ ਨੂੰ ਵੀ ਪਰਖ ਲਿਆ। ਪਰਖਣ ਦਾ ਮਤਲਬ ਅੰਤ ਨਾ ਪਾਇਆ, ਉਹਨੂੰ ਸਮਝ ਪੈ ਗਈ। ਤੇ ਜਦੋਂ ਕਿਰਪਾਲੂ ਦਾਤੇ ਨੇ ਇਸ ਧਰਤੀ ਤੇ ਚਰਨ ਪਾਏ ਤੇ ਸਾਲਸਰਾਏ ਨੇ ਖੱਤ ਜੋੜ ਕੇ ਕਿਹਾ, ਦਾਤਾ ਜੀ ਆਪ ਕਿਰਪਾ ਕਰੋ, ਕੁਝ ਸਮਾਂ ਤੁਸੀਂ ਮੇਰੇ ਘਰ ਵਿਖੇ ਟਿਕੋ, ਮੇਰੇ ਘਰ ਦੇ ਅੰਦਰ ਵਿਸ਼ਰਾਮ ਕਰੋ, ਮੇਰੇ ਘਰ ਨੂੰ ਭਾਗ ਲਾਓ। ਤੇ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਸਾਲਸਰਾਏ ਕੁਝ ਦਿਨ ਨਹੀਂ, ਕੁਝ ਘੜੀਆਂ ਨਹੀਂ, ਸਮਾਂ ਆਵੇਗਾ ਅਸੀਂ ਕਈ ਸਾਲ ਤੇਰੇ ਘਰ ਵਿਚ ਰਹਿ ਕੇ ਜਾਵਾਂਗੇ। ਪੁੱਛਿਆ, ਦਾਤਾ ਉਹ ਘੜੀ ਕਦੋਂ ਆਏਗੀ? ਕਹਿਣ ਲੱਗੇ, ਸ਼ਾਇਦ ਤੂੰ ਆਪਣੇ ਤਨ ਕਰਕੇ ਨਾ ਤੱਕੇ, ਤੇਰੀ ਔਲਾਦ ਦੇਖੇਗੀ, ਤੇਰੇ ਘਰ ਦੇ ਅੰਦਰ ਅਸੀਂ ਦਸਵੇਂ ਜਾਮੇ ਵਿਚ ਪ੍ਰਗਟ ਹੋਣਾ, ਕੁਝ ਮਹੀਨੇ ਨਹੀਂ, ਅਸੀਂ ਤੇਰੇ ਘਰ ਦੇ ਅੰਦਰ ਕਈ ਸਾਲ ਖੇਡ ਕੇ ਜਾਵਾਂਗੇ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦਾ ਆਗਮਨ ਜਿਹੜਾ ਸਾਡਾ ਅੱਜ ਤਖ਼ਤ ਬਣਿਆ ਹੈ, ਇਹ ਅਸਲ ਵਿਚ ਸਾਲਸਰਾਏ ਦਾ ਆਪਣਾ ਘਰ ਹੈ। ਇੱਥੇ ਗੁਰੂ ਨਾਨਕ ਸਾਹਿਬ ਦੀਆਂ ਨਵ ਰਹਿਮਤਾਂ ਵਰਸੀਆਂ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਚਰਨ ਪਏ ਨੇ, ਉਸ ਘਰ ਦੇ ਅੰਦਰ ਗੁਰੂ ਕਲਗੀਧਰ ਜੀ ਪ੍ਰਗਟ ਹੋਏ। ਤੇ ਪਟਨਾ ਸਾਹਿਬ ਦੀਆਂ ਗਲੀਆਂ ਵਿਚੋਂ ਜਦੋਂ ਕਿਤੇ ਅੱਜ ਵੀ ਝਾਤੀ ਮਾਰਨੇ ਆ, ਆਪੋ ਆਪਣਾ ਤਰੀਕਾ ਦੇਖਣ ਦਾ। ਕੁਝ ਲੋਕ ਜਾਂਦੇ ਆ ਗੁਰੂ ਅਸਥਾਨਾਂ ਤੇ, ਗਏ ਕੇਵਲ ਘੁੰਮ ਫਿਰ ਕੇ ਵਾਪਸ ਆ ਗਏ। ਤੇ ਮੈਂ ਬੇਨਤੀ ਕਰਾਂ, ਕਈ ਭਾਵਨਾ ਵਾਲੇ ਇੰਨੇ ਟੇਕ ਕੇ ਜਾਂਦੇ ਆ, ਉਹਨਾਂ ਦੀ ਜ਼ਬਾਨ ਤੋਂ ਸੁਣੀ ਦੇ ਕਿ ਜਦੋਂ ਅਸੀਂ ਪਟਨਾ ਸਾਹਿਬ ਗਏ ਆ, ਇੰਜ ਲੱਗਾ ਜਿਵੇਂ ਗਲੀ ਵਿਚੋਂ ਖੁਣੇ ਬਾਲਾ ਪ੍ਰੀਤਮ ਨੇ ਨਿਕਲ ਕੇ ਬਾਹਰ ਆ ਜਾਣਾ। ਕੋਈ ਗੁਰੂ ਰਾਮਦਾਸ ਦੇ ਦਰ ਤੇ ਜਾਂਦਾ ਤੇ ਨਮਸਕਾਰ ਕਰਦਿਆਂ ਕਹਿੰਦਾ ਬਸ ਪਰਕਰਮਾ ਵਿਚ ਗਿਆ ਤੇ ਇੰਜ ਲੱਗਾ ਗੁਰੂ ਰਾਮਦਾਸ ਮੇਰੇ ਨਾਲ ਪੈ ਤੁਰਦੇ, ਮੇਰੇ ਅੰਗ ਸੰਗ ਨੇ। ਪਹਿਲੀ ਗੱਲ, ਸਾ ਧਰਤੀ ਪਈ ਖਰਿਆਵਲੀ, ਉਹ ਧਰਤੀ ਪਟਨਾ ਸਾਹਿਬ ਦੀ ਭਾਗਾਂ ਵਾਲੀ ਜਿੱਥੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਆਏ ਨੇ। ਹਜ਼ੂਰ ਨੇ ਦੂਜਾ ਬਚਨ ਕਹਿ ਸਾ ਧਰਤੀ ਪਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਛੇ ਜੰਤ ਪਏ ਖਰਿਆਵਲੇ ਵਾਹਿਗੁਰੂ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਛੇ ਜੰਤ ਪਏ ਖਰਿਆਵਲੇ। ਅੱਜ ਉਸ ਜੰਤ ਨੂੰ ਦੇਖੋ ਜੰਤ ਦਾ ਅਰਥ ਮਨੁੱਖ ਕਰਾਂਗੇ। ਪਟਨਾ ਸਾਹਿਬ ਦੀ ਧਰਤੀ ਤੋਂ 1200-1300 ਕਿਲੋਮੀਟਰ ਦੂਰ ਕੁੜਾਮ ਦੀ ਧਰਤੀ ਤੇ ਬੈਠਾ ਫਕੀਰ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ ਜਾਂਦਾ ਪਿਆ ਕਿ ਇਹ ਜੰਤ ਅੱਜ ਖਰਿਆਵਲੇ ਨਹੀਂ ਹੋ ਰਹੇ। ਸਾ ਧਰਤੀ ਪਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਖਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਗੁਰਮੁਖੋ ਧੰਨ ਧੰਨ ਪਿਤਾ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਦਾਤਾ ਜੀ ਅੱਜ ਸਾਰੀ ਰਾਤ ਤੁਸੀਂ ਵਿਸ਼ਰਾਮ ਨਹੀਂ ਕਰਨਾ। ਇਧਰ ਪੁੱਤਰ ਦੀ ਆਮਦ ਹੋਣੀ ਏ ਉਧਰ ਢਾਕੇ ਦੀ ਧਰਤੀ ਤੇ ਚੌਂਕੜਾ ਮਾਰ ਇੱਕ ਆਸਣ ਤੇ ਮੇਰੀ ਸੱਚੀ ਸਰਕਾਰ ਬੈਠੇ। ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਧੰਨ ਕਹੀਏ। ਮੈਂ ਇਹ ਪ੍ਰਮਾਣ ਇੱਥੇ ਟੁਕਾਣਾ ਚਾਹੁੰਦਾ ਵਾਂ ਕਿ ਤਾਤ ਮਾਤ ਮੁਰ ਅਲਖ ਅਰਾਧਾ ਕਿਉਂਕਿ ਆਪਾਂ ਵਿਆਖਿਆ ਦਸਮ ਗ੍ਰੰਥ ਦੇ ਉਸ ਪਵਿੱਤਰ ਬਚਨ ਦੀ ਕਰ ਰਹੇ ਹਾਂ ਜਿਹੜੀ ਗੁਰੂ ਕਲਗੀਧਰ ਜੀ ਆਪਣੀ ਜੀਵਨ ਕਥਾ ਪੈ ਬਿਆਨ ਕਰਦੇ ਨੇ। ਕਹਿਣ ਲੱਗੇ ਧੰਨ ਧੰਨ ਪਿਤਾ ਗੁਰੂ ਤੇਗ ਬਹਾਦਰ ਜੀ ਆਪ ਧੰਤਾ ਜੋਗ ਹੋ ਧੰਨ ਧੰਨ ਕੁੱਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਗੇ ਵੀ ਤੇਰੀ ਕੁੱਲ ਧੰਤਾ ਜੋਗ ਹੈ। ਇਸ ਕੁੱਲ ਵਿਚ ਤੱਤੀ ਤਵੀ ਤੇ ਬੈਠਣ ਵਾਲਾ ਪ੍ਰਗਟ ਹੋਇਆ ਹੈ। ਇਸ ਤੇਰੀ ਕੁੱਲ ਦੇ ਅੰਦਰ ਦੋ ਕਿਰਪਾਨਾਂ ਪਾਣ ਵਾਲੇ ਮੀਰੀ ਤੇ ਪੀਰੀ ਦੇ ਦਾਤਾ ਪ੍ਰਗਟ ਹੋਏ ਨੇ। ਤੇਰੀ ਇਸ ਕੁੱਲ ਦੇ ਅੰਦਰ ਫੁੱਲ ਟੁੱਟੇ ਹੋਏ ਦੇਖ ਕੇ ਦਰਦ ਮਹਿਸੂਸ ਕਰਨ ਵਾਲੇ ਗੁਰੂ ਹਰਿ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁੱਲ ਦੇ ਅੰਦਰ ਗੁੰਗਿਆਂ ਤੇ ਬੋਲਿਆਂ ਦੇ ਸ਼ਦਾਈਆਂ ਤੇ ਕਮਲਿਆਂ ਦੇ ਸਿਰ ਤੇ ਛੜੀਆਂ ਰੱਖ ਕੇ ਕਥਾ ਕਰਾਉਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁੱਲ ਦੇ ਅੰਦਰ ਧਰਮ ਦੀ ਚਾਦਰ ਬੰਨ ਵਾਲੇ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਆ। ਧੰਨ ਗੁਰੂ ਰਾਮਦਾਸ ਅੱਜ ਤੇਰੀ ਕੁੱਲ ਦੇ ਅੰਦਰ ਇੱਕ ਹੋਰ ਭੂਸ਼ਣ ਪ੍ਰਗਟ ਹੋਇਆ ਜਿਹਦੇ ਵਰਗਾ ਨਾ ਕੋਈ ਪਹਿਲਾਂ ਹੋਇਆ ਤੇ ਨਾ ਇਹਦੇ ਵਰਗਾ ਕੋਈ ਹੋਣਾ ਹੈ। ਉਹ ਕੁੱਲ ਵੀ ਧੰਤਾ ਯੋਗ ਹੈ। ਇੱਕ ਇੱਕ ਸ਼ਬਦ ਵੱਲ ਧਿਆਨ ਦਿਓ। ਧਰਤੀ ਪਟਨਾ ਸਾਹਿਬ ਦੀ ਧੰਤਾ ਯੋਗ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਨਮਸਕਾਰ ਧੰਤਾ ਯੋਗ, ਕੁੱਲ ਗੁਰੂ ਰਾਮਦਾਸ ਜੀ ਦੀ ਧੰਤਾ ਯੋਗ ਤੇ ਅਗਲਾ ਸ਼ਬਦ ਹੈ ਕਿ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ। ਅਸੀਂ ਅੱਜ ਸਾਰਿਆਂ ਨੂੰ ਚੇਤੇ ਕਰਕੇ ਨਮਸਕਾਰ ਕਰਨੀ ਏ। ਮਾਤ ਗੁਜਰੀ ਤੁਸੀਂ ਧੰਤਾ ਯੋਗ ਹੋ, ਤੁਹਾਡੇ ਵਰਗਾ ਸਿੱਧ ਕਿੰਨੇ ਪਾਲਣਾ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਬਿਸ਼ਨ ਕੌਰ ਦਾ ਜ਼ਿਗਰ ਦਾ ਟੁਕੜਾ ਉਹਨਾਂ ਦੀ ਧੀ ਗੁਰੂ ਤੇਗ ਬਹਾਦਰ ਜੀ ਦੇ ਲੜ ਲੱਗੀ ਸੀ। ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਤੱਕ ਪਤੀ ਦੇ ਆਗਿਆ ਵਿਚ ਹੁਕਮ ਵਿਚ ਰਹਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਹੀ ਤਪੱਸਿਆ ਨਹੀਂ ਮਾਤ ਗੁਜਰੀ ਦੀ ਬੰਦਗੀ ਉਹਨਾਂ ਦੀ ਸੇਵਾ ਨੂੰ ਨਮਸਕਾਰ ਹੈ। ਐ ਮਾਂ ਕਿ ਅੱਜ ਤੁਸੀਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ। ਤੇਰੀ ਕੁੱਖ ਵਿਚੋਂ ਰਹਿਮਤਾਂ ਦਾ ਦਾਤਾ ਸਰਬੰਸ ਦਾਨੀ ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਨਵਾਂ ਹੀ ਸਿਰਜਣ ਵਾਲਾ ਸੱਚਾ ਪਾਤਸ਼ਾਹ ਆ ਰਿਹਾ ਉਸ ਮਾਤ ਗੁਜਰੀ ਦੇ ਚਰਨਾਂ ਵਿਚ ਵੀ ਅੱਜ ਨਮਸਕਾਰ ਹੈ। ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤੇ ਦੇਖੋ ਜੇ ਧਰਤੀ ਨੂੰ ਜੇ ਪਿਤਾ ਨੂੰ ਜੇ ਕੁੱਲ ਨੂੰ ਅਸੀਂ ਨਮਸਕਾਰ ਕਰਨੇ ਆ ਤੇ ਆਓ ਅੱਜ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ ਦੇ ਚਰਨ ਪਕੜ ਕੇ ਨਮਸਕਾਰ ਕਰ ਲੋ ਜਿਹੜਾ ਆਪ ਤਾਂ ਤਰਿਆ ਤੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਸੀ ਉਹਨਾਂ ਨੂੰ ਆਪਣੇ ਬੇਟੇ ਕਹਿ ਕੇ ਉਹਨਾਂ ਨੂੰ ਉੱਚੇ ਰੁਤਬੇ ਦਿੱਤੇ ਆਪ ਤਰਿਆ ਤੇ ਜਿਨ੍ਹੇ ਗੁਰੂ ਕਲਗੀਧਰ ਨੂੰ ਡਿੱਠਾ ਉਹ ਵੀ ਸੰਸਾਰ ਤੋਂ ਤਰ ਗਿਆ। ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿਣ ਲੱਗੇ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ। ਸਾਹਿਬ ਗੁਰੂ ਕਲਗੀਧਰ ਜੀ ਨੇ ਜਿਹੜੀ ਅਸੀਂ ਇਹ ਤੁਖ ਪੜੀਏ ਕਿ ਅਕਾਲ ਪੁਰਖ ਨੇ ਗੋਦ ਵਿੱਚ ਬਿਠਾ ਕੇ ਪਿਆਰ ਦੇ ਕੇ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ, ਪੰਥ ਦੇ ਪ੍ਰਚਾਰ ਲਈ ਭੇਜਣਾ। ਇਸ ਤੋਂ ਪਹਿਲਾਂ ਸਾਨੂੰ ਅਕਾਲ ਬਚਿੱਤਰ ਨਾਟਕ ਦੇ ਇਹ ਸ਼ਬਦ ਵਚਨੇ ਜ਼ਰੂਰੀ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਚੇ ਬਿਦ ਮੋਇ ਆਨੋ ਖੇਮ ਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ ਸਪਤ ਸਰਿੰਗ ਤੈ ਨਾਮ ਕਹਾਵਾਂ ਪੰਡ ਰਾਜ ਜੈ ਜੋ ਕਮਾਵਾਂ ਤੈ ਹਮ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਕਾ ਅਰਾਧੀ ਇਹ ਬਿਦ ਕਰਤ ਤਪੱਸਿਆ ਭਇਓ ਦਵੈਤੇ ਏਕ ਰੂਪ ਹੋਏ ਗਯੋ ਤਾਂਤ ਮਾਤ ਮੁਰ ਅਲਖ ਅਰਾਧਾ। ਮਹਾਂ ਨੇ ਤੇ ਬਾਪੂ ਨੇ ਰੱਜ ਕੇ ਭਗਤੀ ਕੀਤੀ ਤੇ ਮੈਂ ਇੱਥੇ ਅਰਜ਼ ਕਰਨਾ ਹੁੰਦਾ ਗੁਰਮੁਖੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਗੁਜਰੀ ਜੀ ਨਾਲ, ਜਾਂ ਇਉਂ ਕਹਿ ਲਈਏ ਮਾਤਾ ਗੁਜਰੀ ਜੀ ਲੜ ਪਕੜਿਆ ਗੁਰੂ ਤੇਗ ਬਹਾਦਰ ਜੀ ਦਾ, ਤੇ ਇਕ ਦਹਾਕਾ ਨਹੀਂ ਤਿੰਨ ਦਹਾਕਿਆਂ ਦੇ ਕਰੀਬ 30 ਸਾਲ ਦੇ ਕਰੀਬ ਦਾ ਸਮਾਂ ਬਣ ਜਾਂਦਾ। ਮੈਂ ਕਰੀਬ ਸ਼ਬਦ ਵਰਤਣਿਆ ਲਗਭਗ, ਇਹਦਾ ਮਤਲਬ 25 ਲੈ ਲੋ, 29 ਲੈ ਲੋ, 30 ਲੈ ਲੋ, 3 ਦਹਾਕਿਆਂ ਦੇ ਕਰੀਬ ਕੇਵਲ ਮਾਤ ਗੁਜਰੀ ਨੇ ਤੇ ਗੁਰੂ ਤੇਗ ਬਹਾਦਰ ਜੀ ਨੇ ਅਕਾਲ ਨੂੰ ਅਰਾਧਿਆ ਹੈ। 30 ਸਾਲ ਕੁੱਖ ਵਿਚ ਕੋਈ ਸੰਤਾਨ ਨਹੀਂ। ਇਹਦਾ ਕਾਰਨ ਸੀ ਕਿ ਅਸਲ ਵਿਚ ਏਡੇ ਪ੍ਰਤਾਪੀ ਮਹਾਬਲੀ ਸੂਰਮੇ ਨੂੰ ਏਡੇ ਪਰਮਾਤਮਾ ਦੀ ਭਗਤੀ ਵਿਚ ਓਤ ਪੋਤ ਹੋਏ ਕਲਗੀਧਰ ਜੀ ਨੂੰ ਜਨਮ ਦੇਣ ਤੋਂ ਪਹਿਲਾਂ ਇੰਨੇ ਸਾਲਾਂ ਦੀ ਬੰਦਗੀ ਦੇ ਨਾਲ ਉਹ ਕੁੱਖ ਤਿਆਰ ਹੋਈ ਸੀ। ਉਸ ਕੁੱਖ ਵਿਚ ਕਲਗੀਧਰ ਜੀ ਨੇ ਆਉਣਾ। ਹਜ਼ੂਰ ਨੇ ਇਹ ਸ਼ਬਦ ਆਪ ਵਰਤੇ, ਐਵੇਂ ਨਹੀਂ ਚੰਗੇ ਪੁੱਤਰ ਕੁੱਖਾਂ ਚੋਂ ਜਨਮ ਲੈਂਦੇ, ਜਾਂ ਮਾਂ ਤੇਰੀ ਪਿਛਲੇ ਜਨਮ ਦੀ ਭਗਤੀ ਹੋਵੇ ਤੇ ਜਾਂ ਇਸ ਜਨਮ ਤੂੰ ਘਾਲਣਾ ਘਾਲੀ ਹੋਵੇ। ਤਾਂਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾਂ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਕਿੰਨੇ ਨੇ ਅਲਖ ਦੀ ਸੇਵਾ ਕੀਤੀ, ਗੁਰਦੇਵਾ ਦਾ ਅਰਥ ਪਰਮਾਤਮਾ ਪ੍ਰਸੰਨ ਹੋ ਗਏ। ਤਾਂ ਤੇ ਭੈ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਇ ਦੀਆ ਤਬ ਹਮ ਜਨਮ ਕੱਲੂ ਮੈਂ ਲੀਆ। ਅਗਲਾ ਬਚਨ ਏ ਚਿੱਤ ਨਾ ਭਇਓ ਹਮਰੋ ਆਮਨ ਕਹਿ, ਸਾਡਾ ਚਿੱਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ, ਸੁਰਤ ਨਹੀਂ ਸੀ ਮੰਨਦੀ ਪਈ ਇਸ ਸੰਸਾਰ ਤੇ ਆਉਣ ਨੂੰ। ਚਿੱਤ ਨਾ ਭਇਓ ਹਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ। ਇਮ ਕਹਿ ਕਹਿ ਇਹ ਲੋਕ ਪਠਾਇਓ, ਕਹਿਣ ਲੱਗੇ ਕੀ ਕਹਿ ਕੇ ਭੇਜਿਆ। ਉਹ ਇਹ ਪੰਕਤੀ ਏ ਜਿਹੜੀ ਕਵੀ ਜੀ ਦੀ ਅਸੀਂ ਸ਼ੁਰੂ ਕੀਤੀ ਏ, ਇਮ ਕਹਿ ਕਹਿ ਇਹ ਲੋਕ ਪਠਾਇਓ, ਇਹ ਕਹਿ ਕੇ ਭੇਜਿਆ ਮੈਂ ਆਪਣਾ ਸੁੱਤ ਤੋਏ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਵਾ, ਆਪਣਾ ਸੁੱਤ ਬਣਾ ਕੇ ਭੇਜਣਾ ਕਾਹਦੇ ਲਈ। ਪੰਥ ਪਰਚੁਰ ਕਰਬੇ ਕੋ ਸਾਜਾਂ, ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਤ ਕਰਨ ਤੇ ਲੋਕ ਹਟਾਏ। ਤੇ ਜਦੋਂ ਕਿਹਾ ਮੈਂ ਆਪਣਾ ਪੁੱਤਰ ਬਣਾ ਕੇ ਭੇਜਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਹੱਥ ਜੋੜ ਕੇ ਖੜੇ ਹੋ ਗਏ ਤੇ ਇੱਕ ਬੇਨਤੀ ਕੀਤੀ, ਖੇ ਸੱਚੇ ਪਾਤਸ਼ਾਹ, ਖੇ ਪਰਮਾਤਮਾ ਵਾਹਿਗੁਰੂ ਪਿਤਾ ਜੀ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਾਏ, ਹੱਥ ਜੋੜ ਕੇ ਮੈਂ ਖੜਾ ਹੋ ਗਿਆ ਤੇ ਸਿਰ ਝੁਕਾ ਕੇ ਬੇਨਤੀ ਕੀਤੀ, ਪੰਥ ਚੱਲੇਗਾ ਤੇਰੇ ਨਾਮ ਦਾ, ਪੰਥ ਚੱਲੇਗਾ ਸੱਚ ਦਾ ਪੁਜਾਰੀ, ਪਰ ਚੱਲੇਗਾ ਤਾਂ ਜੇ ਪਿਤਾ ਜੀ ਤੁਸੀਂ ਨਾਲ ਹੋਵੋਗੇ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਾਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਜਦੋਂ ਤੁਸੀਂ ਸਹਾਇਤਾ ਕਰੋ। ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਾਂ ਕਿ ਉਸ ਅਕਾਲ ਪੁਰਖ ਨੇ ਹਜ਼ੂਰ ਨੂੰ ਗੋਦ ਵਿਚ ਬਿਠਾ ਆਪਣੇ ਵੱਲੋਂ ਪਿਆਰ ਬਖਸ਼ਿਸ਼ ਕੀਤਾ ਹੈ।
ਸ੍ਰੀ ਨਾਨਕ ਕੀ ਜੋਤ ਮਹਾਬਲ ਨਵ ਸਰੀਰ ਵਿਖੇ ਪਰਸਾਏ,
ਲੱਗੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਹੈ ਜਿਹੜੀ ਹੁਣ ਨੌਵੇਂ ਸਰੀਰ ਦੇ ਵਿਚ ਵਿਚਰਦੀ ਪਈ ਹੈ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਉਹ ਜੋਤ ਸੰਸਾਰ ਦਾ ਭਲਾ ਕਰ ਰਹੀ ਹੈ।
ਉਹ ਤਪਸੀ ਹੈ ਪਿਤਾ ਤੁਹਾਰ ਸ਼ਾਂਤਮਤੀ ਸਭ ਕੋ ਸਪਤਾਏ,
ਕਹਿਣ ਲੱਗੇ ਉਸ ਜੋਤ ਦੇ ਮਾਲਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਹੋਣਗੇ, ਜਿਨ੍ਹਾਂ ਦਾ ਅੰਦਰ ਸ਼ਾਂਤ ਹੈ, ਬੈਰਾਗੀ ਨੇ, ਨਾਮ ਰਸਕ ਨੇ, ਤੇ ਕਦੀ ਵੀ ਉਹਨਾਂ ਦੇ ਅੰਦਰੋਂ ਵਾਹਿਗੁਰੂ ਜੀ ਦੀ ਯਾਦ ਵਿਸਰੀ ਨੇ। ਉਹ ਤੁਹਾਡੇ ਸਤਿਕਾਰ ਯੋਗ ਪਿਤਾ ਹੋਣਗੇ।
ਇਤ ਸ੍ਰੀ ਤੇਗ ਬਹਾਦਰ ਗੁਰੂ ਜੀ ਬ੍ਰਿੰਦ ਤੀਰਥਨ ਤੀਰਨ ਵਾਸ।
ਇਧਰ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਤੋਰਿਆ ਜਾ ਰਿਹਾ, ਮਾਤ ਲੋਕ ਨੂੰ ਆਉਂਦੇ ਪਏ ਨੇ। ਦੂਜੇ ਪਾਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਮਦਰ ਦੇਸ਼ ਤੋਂ, ਪੰਜਾਬ ਦੀ ਧਰਤੀ ਤੋਂ ਕਿਰਪਾਲੂ ਦਾਤਾ ਜੀ ਆਪ ਪੂਰਬ ਵਾਲੇ ਪਾਸੇ ਨੂੰ ਲੋਕਾਂ ਦਾ ਉਧਾਰ ਕਰਨ ਲਈ, ਤੀਰਥਾਂ ਤੇ ਬੈਠੇ ਹੋਏ ਲੋਕਾਂ ਨੂੰ ਜੀ ਦਾਨ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਪਿਆਨਾ ਕੀਤਾ ਹੈ।
ਸਭ ਅਸਥਾਨ ਦਾਨ ਦੇ ਮਾਨੰਦ ਪਾਵਨ ਤੇ ਪਾਵਨ ਕਰਤਾਸ।
ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਾਂਦੇ ਆ ਆਪਣੇ ਪਵਿੱਤਰ ਚਰਨ ਉਸ ਧਰਤੀ ਤੇ ਪਾ ਉਹਨੂੰ ਪਵਿੱਤਰ ਪੈ ਕਰਦੇ ਨੇ। ਜਿਹੜੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਨਹੀਂ ਉਤਰਦੀ ਪਈ, ਪੂਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਉਸ ਹਜ਼ੂਰ ਕਿਰਪਾਲੂ ਜੀ ਦੇ ਨਾਮ ਨਾਲ ਉਹਨਾਂ ਦੇ ਚਰਨ ਪੈਣ ਦੇ ਨਾਲ ਸਾਰੇ ਪਾਪ ਦਗਤ ਹੁੰਦੇ ਹਨ।
ਇਸ ਬਿਧ ਕਰੀ ਅਰਾਧਨਾ ਅਲਖ ਰੂਪ ਗੁਰਦੇਵ।
ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਗਏ ਉਹ ਅਲਖ ਦੀ ਅਰਾਧਨਾ ਉਸ ਪਰਮ ਪਿਤਾ ਪਰਮੇਸ਼ਵਰ ਦੀ ਯਾਦ ਵਿਚ ਜੁੜੇ ਰਹੇ ਹਨ।
ਪਰਮ ਪ੍ਰਸੀਦੇ ਜਾਣ ਕੇ ਨਿਸਬਾਸੁਰ ਕੀ ਸੇਵ।
ਗੁਰੂ ਤੇਗ ਬਹਾਦਰ ਜੀ ਦੀ ਨਿਸਬਾਸੁਰ ਦੀ ਭਗਤੀ ਨੂੰ ਸਿਮਰਨ ਨੂੰ ਦੇਖ ਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਰੀਝ ਪਏ ਖਾਨ।
ਦੁਸ਼ਟ ਦਮਨ ਪੜ ਬੋ ਕਰੇ ਆਪਣੀ ਅਸ ਕੋ ਜਾਨ।
ਕਹਿੰਦੇ ਨੇ ਉਸ ਅਕਾਲ ਪੁਰਖ ਨੇ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਆਪਣੀ ਅੰਸ ਆਪਣਾ ਪੁੱਤਰ ਜਾਣ ਕੇ ਭੇਜਣਾ ਹੈ।
ਮੋਹ ਪੁੱਤਰ ਕਰ ਬੋ ਚਹਿਤ ਅਸੰਕਲਪ ਪਛਾਣ।
ਗੁਰੂ ਕਲਗੀਧਰ ਜੀ ਸੋਚ ਰਹੇ ਹਾਂ ਕਿ ਇਹ ਪੂਰਬਲੇ ਜਨਮ ਦੀ ਗਾਥਾ ਹੈ ਕਿ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਪੁੱਤਰ ਬਣਾਉਣਾ ਲੋਚਦੇ ਹਨ।
ਤੀਰਥ ਰਾਤਰ ਬਹਿਣੀ ਉੱਪਰ ਬੀਤ ਗਏ ਜਬ ਖਟਮਾਸ।
ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਜੀ, ਭਾਈ ਦਿਆਲ ਦਾਸ ਜੀ, ਭਾਈ ਮੇਹਰ ਚੰਦ ਵਰਗੇ ਜਿਹੜੇ ਗੁਰਸਿੱਖ ਨੇ ਉਹ ਤਰਬੈਣੀ ਜਾ ਪਹੁੰਚੇ ਨੇ। 6 ਮਹੀਨੇ ਤਰਬੈਣੀ ਪਹੁੰਚਿਆ ਹੋ ਗਏ ਖਾਨ।
ਹੁਣ ਦਾਨ ਦਿਨ ਕਰਤ ਬਤਾਏ ਤਹੀ ਆਨ ਕੀਨਸ ਪ੍ਰਕਾਸ਼।
ਉਸ ਤਰਬੈਣੀ ਦੀ ਧਰਤੀ ਤੇ ਅਨੇਕਾਂ ਜੀਵਾਂ ਨੂੰ ਪੁੰਨ ਦਾਨ ਤੋਂ ਮੁਰਾਦ ਉਹਨਾਂ ਨੂੰ ਨਾਮ ਦਾ ਦਾਨ ਦਿੱਤਾ, ਉਹਨਾਂ ਨੂੰ ਭਗਤੀ ਦਾ ਦਾਨ ਦਿੱਤਾ ਤੇ ਇੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੇਰ ਪੈ ਕਰਦੇ ਆ ਕਿ ਸਾਡਾ ਨਿਵਾਸ ਮਾਤਾ ਜੀ ਦੀ ਕੁੱਖ ਵਿਚ ਹੋਇਆ ਹੈ। ਸਤਿਗੁਰੂ ਨੇ ਇਹ ਬਚਨ ਦਸਮ ਦੀ ਬਾਣੀ ਵਿਚ ਕਹਿ ਮੋਰ ਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੈਣੀ ਭੈ ਪੁੰਨ ਦਾਨ ਦਿਨ ਕਰਤ ਬਤੈ ਤੇ ਅਗਲੀ ਤੋਕੇ ਤਈ ਪ੍ਰਕਾਸ਼ ਹਮਾਰਾ ਭਇਓ। ਤਵਜੋ ਦਿਆਂ ਜੇ ਅਜੇ ਪਟਨਾ ਸ਼ਹਿਰ ਨਹੀਂ ਆਇਆ, ਉਹ ਮੈਂ ਅੱਗੇ ਅਰਜ਼ ਕਰਾਂਗਾ ਜਦੋਂ ਆਗਮਨ ਦਾ ਸਮਾਂ ਆਉਣਾ। ਕਹਿੰਦੇ ਨੇ ਉਸ ਤਰਬੈਣੀ ਦੀ ਧਰਤੀ ਤੇ ਉਸ ਅਸਥਾਨ ਤੇ ਸਾਡਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਕੁੱਖ ਵਿਚ ਹੋਇਆ ਹੈ, ਤਈ ਪ੍ਰਕਾਸ਼ ਹਮਾਰਾ ਪਇਓ। ਉਥੇ ਉਤਰੇ ਮੈਂ ਆਏ ਕੀਆ ਨਿਵਾਸ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੇਰ ਕਰਦੇ ਆ ਤੇ ਇੱਥੇ ਕਵੀ ਜੀ ਕਹਿ ਰਹੇ ਆ ਕਿ 6 ਮਹੀਨੇ ਤਰਬੈਣੀ ਬਤੀਤ ਹੋ ਚੁੱਕੇ ਖਾਨ।
ਸ੍ਰੀ ਗੁਜਰੀ ਗਰਭ ਧਾਰਿਓ ਪਾਵਨ ਵਰਦੇ ਚੰਦ ਸਮਚਾਰ ਉਜਾਸ।
ਹੁਣ ਮਾਤਾ ਗੁਜਰੀ ਜੀ ਦੇ ਅੰਦਰ ਜਦੋਂ ਉਸ ਪਿਆਰੇ ਸਤਿਗੁਰੂ ਜੀ ਦਾ ਨਿਵਾਸ ਹੈ ਤੇ ਕਹਿੰਦੇ ਨੇ ਮਾਤਾ ਦੀ ਸ਼ੋਭਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਚਿਹਰੇ ਨੂੰ ਦੇਖ ਕੇ ਸ਼ਾਂਤੀ ਹੈ। ਅਸਲ ਵਿਚ ਪਹਿਲਾਂ ਵੀ ਪੂਰਨ ਟਿਕਾ ਸੀ ਤੇ ਗੁਰਮਖੋ ਅੱਜ ਤਾਂ ਇਹ ਸੰਸਾਰੀ ਲੋਕ ਵੀ ਮੰਨਦੇ ਪਏ ਨੇ ਕਿ ਚੰਗੀ ਸੰਤਾਨ ਕੁੱਖ ਵਿਚ ਪੈਰ ਧਰਦਾ ਤੇ ਮਾਂ ਦੇ ਵਰਤਨ ਵਿਖਾਰ ਦੇ ਵੀ ਤਬਦੀਲੀ ਆ ਜਾਂਦੀ ਏ ਤੇ ਜਿੱਥੇ ਰਹਿਮਤਾਂ ਦਾ ਸਾਈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਨਿਵਾਸ ਕੀਤਾ ਉਹ ਕੁੱਖ ਤੇ ਉਹ ਸਮਾਂ ਕਿੰਨਾ ਕੁ ਭਾਗਾਂ ਵਾਲਾ ਹੋਵੇਗਾ। ਮਾਤਾ ਗੁਜਰੀ ਜੀ ਨੂੰ ਦੇਖ ਕੇ ਮਾਤਾ ਨਾਨਕੀ ਅਤ ਦੇ ਪ੍ਰਸੰਨ ਖਾਨਾ।
ਜਹ ਕਹਿ ਇਸਤਰੀ ਜੋ ਅਵਲੋਕ ਹੈ ਬਿਸਮੈ ਪ੍ਰੇਮ ਪਰੇ ਦੁਤਰਾਸ।
ਜਿਹੜੇ ਜਿਹੜੇ ਵੀ ਮਾਤਾ ਗੁਜਰੀ ਜੀ ਨੂੰ ਦੇਖਦੇ ਨੇ ਉਹ ਪ੍ਰਸੰਨ ਹੁੰਦੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ दीन दुनी दे साई आ रहे खाना।
देख नुखा को मात नानकी बदे उनंद नारे दे समाए।
उस वेले माता नानकी जी जदों अपनी नूं नूं देख देने ते उना दे अंदर दा चा चलिया नहीं जांदा। अपने पति गुरु हरगोबिंद साहिब उना दे बचन भी उना नू याद आउंदे खान।
दान बहुत रंकन को दीनस लेत आस का को हर खाए।
माता नानकी जी ने अनेकां गरीबां नू दान पुन कीता कहें। लोड़वंद लोक आउंदे आ उना नू बस्तर अन्न पैसा जो कुछ भी कोई मंगे मुंह मंगी रहमत मिलदी खै।
महापरतापी सुत के सुत हवे पत को बाक अबे बिदताए।
अज माता नानकी जी दे कन्ना विच ए आवाज तरबैणी दी धरती ते गूंजदी खै। जेड़ी कीर्तपुर साहिब दी धरती ते पति गुरु हरगोबिंद साहिब जी ने कीती सी ओ केड़ी गल सी के जेड़ी अज वार वार चेते भी आउंदी है। असल विच जिस दिन माता नानकी जी ने क्योंकि उस गल दा जिक्र करना जरूरी है ओ केड़े बचन ओ केड़ी गल जेड़ी माता नानकी जी नू पति दी याद भी आउंदी है। जिस दिन कीर्तपुर साहिब दी धरती ते गुरु हरगोबिंद साहिब जी ने गुरता गद्दी अपने पोते गुरु हरराय साहिब नू दे दित्ती। मात नानकी जी ने हजूर नू प्रसाद पानी छकांदियां एक बेनती कीती सी, दाता जी देखो हर राय सतगुरु बन गए ने, मेरा पुत्र एदे विच ईरखा रख के नहीं, आप जी प्याना पे कर दियो। मेरा पुत्र तेग बहादुर उथे ए शब्द सन, ना ता कदी किसे मसंद नू मिलदा है, ना ए संगत विच चोखा विचरदा है। जदों किते तुसी आप जी सामने आउंदे हो ते मेरा पुत्र नीवी पा के बैठ जांदा है, धन ए नहीं कमांदा पिया, संबंध एदे लोकां नाल नहीं, ते तुसी एक कृपा करके दसो मेरे पुत्र दा गुजारा तुहाडे तो बिना किवें होवेगा। हजूर ओदन त्रुठे ते तीन दातां दित्तियां सन, एक अपना खत पूंजन वाला रुमाल दे दिता। कहन लगे नानकी झोली कर, मैं रुमाल तेरी झोली विच पाना वा। ते एक सिख विद्वान कहिंदा है असल विच बापू दा दिता होया रुमाल ही चादर बन गया सी, जिदन हिंदुस्तान दी पत दा नगेज होण लगा ते बापू दा रुमाल चादर बन गया, ते पुत्र ने चादर बन के इस देश दी इथों दे हिंदू धर्म दी पत नू ढक लिया। दूसरी दात मेरे कृपालू जी ने दिती, अपने कोलो एक कतार दिती सी, कुछ खंजर भी कहिंदे ने, कतार दिती ते एक पोथी दिती ते मुस्करा के क्या नानकी समा अजे नहीं आया, आ कतार मेरे पोते नू दई। जदो पोता शब्द सुनिया ते मन चा विच आ गया के आखर मेरे पुत्र गुरु तेग बहादुर जी बन गए। कह लगे रुमाल मेरे पुत्र नू दई, कतार मेरे पोते नू दई, पोथी इस मेरी नू नू दई, ए शब्दा नू दृढ़ करके रखे। तेरे पुत्र ने एक दिन इस जोत दा मालक बनना है, पर समय तो पहला नहीं। अज तू कहनी है मेरा पुत्र मसंदा नू नहीं मिलदा, मेरा पुत्र संगत च नहीं विचरदा। कहन लगे असल विच जितना अंदर एदा टिकिया होया है आने वाले समय विच जो कुछ इन्हें कर जाने, ना पहला नानकी किसे कीता ना कोई अगा करेगा। ते जेड़ा प्रतापी पोता तेरे कर पैदा होने सच जानी संसार विच ओदा सानी भी कोई। आ कतार मेरे पोते नू दई। अज माता नानकी जी नू चेते प्यांदा है कि मानू मैं कीर्तपुर साहिब दी धरती ते बैठी हां ते मेरे पति मेरी चोली विच रुमाल पे पांदे ने, चोली विच कतार पे देंदे ने, पोथी पे देंदे ने, ते नाले कही जा रहा नानकी समा आवेगा तेरे घर दे अंदर एक पुल भी लज्जा महसूस नहीं करदा। जिदन नू धी किसे दी कोख विच आ के मालक दी रहमत नाल कोई जी टिके ते उदन गुरु दे चरणा विच अरदास करो, दाता तू मेर करी कोई अपनी भावना वाला भेजी। हुण देखो उदरे विच अजे निवास कीता ते माता नानकी जी ने अज सारे गुरु साहिबाना नू चेते कीता। गुरु नानक साहिब तो लैके गुरु तेग बहादुर जी तक ते कड़ा प्रसाद दी देग बनाई है के हे मेरे मालका ए सुभाग घड़ी आईए तू मेर करी मेरे इस घर विच ओ आए जेड़ा गुरु नानक साहब दे नाम नू चार चक्कां विच रुशना देवे। अज माता जी ने देग तैयार कीती, सिख संगत ने अरदास कीती,
महिमा महापुत्र की जानत जाते उत्सव को अधकाए।
माता नानकी अपने पोतरे दी महिमा नू जान दी खै, ते सच है मात नानकी तेरे पोते दा सानी इस दुनिया ते कोई नहीं। मैं एक दिन बेनती कीती सी, अज ओ गल दोहरानी चाहना वा। इस दुनिया विच तीन तरह दे लोक मिलदे ने, इंसान शब्द असी वरत लईए। कुछ बंदे ऐसे ने कि जेड़े आप तां अपनी जिंदगी विच कदी भी कामयाब नहीं होए, ते जिथे चार बंदे खड़े होणगे उथे कहणगे मैं फलाने दा पोता वा, मैं फलाने सिंह दा पुत्तर हां। ते लोग की करनगे, क्योंकि उन्हां दे बाप ते दादे दा समाज विच सत्कार इन्ना, आप वह निकम्मे ने। जदो कहिंदे ने मैं फलाने दा पोता वा, वह कहिंदा चल आ जा, मैं उहदा बड़ा मान करना, उहदा नाम लै दिता ते उस पोते नूं भी सत्कार मिल जांदा। तवज्जो दिया जे, आप वह महान नहीं, आप उहनां दी कोई कंट्रीब्यूशन, उहनां दा कोई योगदान नहीं, पर अपने बाप ते दादे दे ना करके वह सत्कारे जांदे आ। कुछ सज्जन ऐसे दुनिया ते आउंदे आ जिन्हां दे बाप दादा महान नहीं, ਉਹ ਆਪ ਇੰਨੇ ਕੁ ਮਹਾਨ ਹੋ ਜਾਂਦੇ ਨੇ। ਤੇ ਜਦੋਂ ਕਿਤੇ ਉਹਨਾਂ ਦਾ ਬਾਪ ਕਿਤੇ ਖਲੋਤਾ ਕਹਿੰਦਾ ਕਿ ਫਲਾਣਾ ਮੇਰਾ ਪੁੱਤਰ ਏ, ਮੈਂ ਉਹਦਾ ਪਿਓ ਵਾਂ, ਹਾਲਾਂਕਿ ਉਹਦਾ ਆਪਣਾ ਕੋਈ ਜਾਂਚ ਯੋਗਦਾਨ ਨਹੀਂ, ਉਹ ਪੁੱਤਰ ਦਾ ਨਾਂ ਲੈਣ ਦੀ ਦੇਰ ਏ, ਤੇ ਬਾਪ ਨੂੰ ਲੋਕੀ ਹੱਥਾਂ ਦੀਆਂ ਤਲੀਆਂ ਤੇ ਚੁੱਕ ਲੈਂਦੇ ਨੇ। ਤੀਸਰੀ ਤਰ੍ਹਾਂ ਦੇ ਉਹ ਲੋਕ ਨੇ ਕਿ ਜਿਹੜੇ ਆਪ ਵੀ ਮਹਾਨ ਨਹੀਂ, ਉਹਨਾਂ ਦੇ ਬਾਪ ਦਾਦੇ ਵੀ ਮਹਾਨ ਨਹੀਂ, ਪਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਸੰਤਾਨ ਇੰਨੀ ਮਹਾਨ ਹੁੰਦੀ ਏ, ਸੰਤਾਨ ਕਰਕੇ ਉਹ ਲੋਕ ਪੂਜੇ ਜਾਂਦੇ ਆ। ਮੈਂ ਕਹਿੰਦਾ ਖੇ ਸੱਚੇ ਪਾਤਸ਼ਾਹ ਗੁਰੂ ਕਲਗੀ ਵਾਲਿਆ, ਤੇਰੀ ਕੁੱਲ ਵਿੱਚੋਂ ਕਿਹਦਾ ਕਿਹਦਾ ਨਾਂ ਲੈ ਕੇ ਦੱਸਾਂ ਕਿੰਨੇ ਕੁ ਉਹ ਮਹਾਨ ਨੇ। ਖੇ ਮੇਰੇ ਸੱਚੇ ਪਾਤਸ਼ਾਹ, ਤੇਰੀ ਕੁੱਲ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਆਪ ਮਹਾਨ ਨੇ, ਤੇ ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਅੱਜ ਹਰ ਬੰਦਾ ਕੂਕ ਕੇ ਕਹਿੰਦਾ ਹੈ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰ ਆ। ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਹਰ ਕੋਈ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਡਿੱਠੇ ਸਭੇ ਥਾਨ ਨਹੀਂ ਤੁਤ ਜਿਹਾ। ਹੇ ਦਾਤਾ, ਜਦੋਂ ਤੁਹਾਡੀ ਇਸੇ ਕੁੱਲ ਵਿੱਚੋਂ ਤੁਹਾਡੇ ਪੜਦਾਦੇ ਵੱਲ ਝਾਤੀ ਮਾਰਨੇ ਆ, ਗੁਰੂ ਰਾਮਦਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਨ ਨੇ, ਤੇ ਜਦੋਂ ਉਹਨਾਂ ਦੇ ਪੜਦਾਦੇ ਗੁਰੂ ਅਰਜੁਨ ਦੇਵ ਜੀ ਵੱਲ ਦੇਖਨੇ ਆ, ਇੱਕ ਪਾਸੇ ਬਾਣੀ ਉਚਾਰਦੇ ਨੇ ਤੇ 30 ਰਾਗਾਂ ਵਿੱਚ ਪੌਣੇ 700 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਬਣਦਾ ਹੈ, ਜਿਹੜੀ ਗੁਰੂ ਅਰਜੁਨ ਦੇਵ ਜੀ ਦੀ ਰਸਨਾ ਵਿੱਚੋਂ ਬਾਣੀ ਉਚਾਰਨ ਕੀਤੀ। ਹੇ ਦਾਤਾ, ਤੇਰੇ ਪੜਦਾਦਾ ਬਾਣੀ ਦੇ ਬੋਹਿਤ ਨੇ, ਕੀਰਤਨ ਦੇ ਧਣੀ ਨੇ, ਉਹਨਾਂ ਦੇ ਕੋਲ ਇੰਨੀ ਰਹਿਮਤ ਏ, ਕੇਵਲ ਕੀਰਤਨ ਤੇ ਬਾਣੀ ਦੇ ਧਣੀ ਨਹੀਂ, ਜੇ ਗੁਰਬਾਣੀ ਦੇ ਬੋਹਿਤ ਨੇ ਤੇ 33 ਤਵੀ ਤੇ ਬੈਠਦੇ ਨੇ ਤੇ ਕੁਰਬਾਨੀ ਦੇ ਪੁੰਜ ਵੀ ਨੇ। ਤੁਸੀਂ ਗੁਰੂ ਰਾਮਦਾਸ ਕਰਕੇ ਮਹਾਨ, ਆਪਣੇ ਪੜਦਾਦਾ ਧੰਨ ਗੁਰੂ ਅਰਜੁਨ ਦੇਵ ਜੀ ਕਰਕੇ ਮਹਾਨ, ਤੇ ਜਦੋਂ ਤੁਹਾਡੇ ਦਾਦਾ ਜੀ ਵੱਲ ਝਾਤੀ ਮਾਰਨੇ ਆ, ਗੁਰੂ ਹਰਗੋਬਿੰਦ ਸਾਹਿਬ ਨੇ 2 ਕਿਰਪਾਨਾਂ ਪਾਈਆਂ ਨੇ, ਅਕਾਲ ਦੇ ਤਖ਼ਤ ਤੇ ਬੈਠੇ ਨੇ, ਤੁਹਾਡੇ ਦਾਦਾ ਜੀ ਵੀ ਮਹਾਨ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਕਹਿ ਰਹੇ ਨੇ ਕਿ 5 ਪਿਆਲੇ 5 ਪੀਰ 36 ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਤੁਸੀਂ ਦਾਦੇ ਕਰਕੇ ਮਹਾਨ ਹੋ। ਹੇ ਸੱਚੇ ਪਾਤਸ਼ਾਹ, ਦਾਦਾ ਪੜਦਾਦੇ ਕਰਕੇ ਮਹਾਨ ਨਹੀਂ, ਕੇਵਲ ਤੁਹਾਡੇ ਪਿਤਾ ਜੀ ਵੱਲ ਤੱਕੀਏ, ਤੇ ਤੁਸੀਂ ਆਪਣੀ ਰਸਨਾ ਤੋਂ ਫਰਮਾਉਂਦੇ ਹੋ ਕਿ ਤੇਗ ਬਹਾਦਰ ਸ਼ੀ ਕਿਰਿਆ ਕਰੀ ਨਾ ਕਿਨੂੰ ਆਨ। ਪਿਤਾ ਮਹਾਨ, ਦਾਦਾ ਮਹਾਨ, ਪੜਦਾਦਾ ਮਹਾਨ, ਕੇਵਲ ਦਾਦਾ ਪੜਦਾਦਾ ਤੇ ਪਿਤਾ ਹੀ ਮਹਾਨ ਨਹੀਂ। ਹੇ ਮੇਰੇ ਸੱਚੇ ਪਾਤਸ਼ਾਹ, ਤੇਰੇ 4 ਲਾਲਾਂ ਨੇ ਜਿਹੜੀ ਖੇਡ ਵਰਤਾ ਦਿੱਤੀ, ਤੂੰ ਪੁੱਤਰਾਂ ਕਰਕੇ ਵੀ ਮਹਾਨ ਏ, ਮਾਂ ਕਰਕੇ ਵੀ ਮਹਾਨ ਏ, ਤੇ ਸੱਚ ਜਾਣੀ 42 ਸਾਲ ਦੀ ਉਮਰ ਵਿੱਚ ਜਿਤਨੇ ਕੁ ਬਚਿੱਤਰ ਨਾਟਕ ਤੁਸੀਂ ਖੇਡ ਗਏ ਆਪਣੀ ਜ਼ਿੰਦਗੀ ਵਿੱਚ, ਤੂੰ ਆਪਣੇ ਆਪ ਵੀ ਮਹਾਨ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਦੇਖੋ ਅੱਜ ਮਾਤ ਨਾਨਕੀ ਚੇਤੇ ਵੀ ਕਰਦੀ ਏ ਬਚਨ ਕਿ ਆਪਣੇ ਪੋਤੇ ਦੀ ਆਮਦ ਤੋਂ ਪਹਿਲਾਂ ਉਹਨੇ ਦੇਗ ਬਣਾਈ ਏ, अकाल पुरख का शुक्र किया, गुरु नानक साहब जी दे सारे स्वरूपां नू याद पई करदी है।
मन ही मने मनावत प्रभ को एकंकार सबन को राए,
मन ही मन विच माता नानकी प्रभु दा शुकराना पई करदी, सिमरन दिन रात उन करन लग पए ने। ते मात गुजरी जी ने पहला भी सिमरन ओ निरंतर करदे सन। सिख तवारीख दे लिखारी कहिंदे ने, जिस दिन कुख विच सच्ची सरकार आए ने, मात गुजरी जी दा कोई भी एक पल गुरबाणी ते नाम तो बिना व्यर्थ नहीं गया। हर वेले बाणी, हर वेले नाम, घर विच सिमरन ते कीर्तन दी गूंज कै।
करो मनोरथ पूरन अब मम अब रहो प्रतीकत बरख बताए,
हे मेरे मालिक जी तुसी करो कृपा, मेरे मन दे मनोरथ नू पूरियां करो। मैं कई सालां तो इंतजार पे करदी सां के मेरे पुत्र दे इस घर नू भाग लगे, ओ सुलखनी घड़ी तुसी कौन बख्शिश कीती है।
सदबल हार जाऊं तिस दिन पर सुत को सुत जब मुख दिख राए,
माता नानकी जी किन्ने मैं उस दिन तो वार ने बलहार ने जावा, जिस दिन मैं अपने सुत दे सुत दा मुख देखना है। कहन तो मुराद के अपने मैं पुत्र दे पुत्र दा मुख देखना है। गुरु कलगीधर सच्चे पातशाह उन्हां दी आमद तो पहला ए दादी दे अंदर दी अरदास है, ए दादी दे अंदर दी वैगुरु जी दे चरणा विच पुकार है।
गण मंगल के गुर मंगल रूप महा उतासन को उत्साह,
हजूर इस तरबैणी दी धरती तो जा पहुंचे ने पटना साहिब। उथे जदो हजूर पहुंचे ने, इधर गुरु कलगीधर जी दी आमद होनी है। सच्चे पातशाह जी दे अंदर दे देश प्रति, मजलूमा प्रति, लोड़वंदा प्रति दर्द नु देखो। मैं इत्थे एक बेनती जरूर करना हुना कि गुरु तेग बहादुर जी दे घर विच कई सालां तो बाद अज मालक ने संतान देनी है। मात गुजरी जी ते अपने माता, मैं मात गुजरी अपने लिए शब्द वरते हैं, साड़ी मां है। मात गुजरी अपने महल नू ते अपनी माता माता नानकी जी नू पटना साहिब टिका दिता है। सालसराय जोरी दे उस घर नू अज भाग लगा है, जेड़ा कई सालां पहला बचन किया सी तेरे घर कई साल असी रवांगे, उस घर दे विच अज खेड़ा आ गया है। साहिब तुरन लगे ने आप असाम दी धरती नू। मैं कहना केड़ा गृहस्थी है जिदे कर इन्ने साल बाद रब ने पुत्र देना होवे, संतान होनी होवे, ते अपनी इस्त्री नू अपने महल नू अपने परिवार नू छड़ के चले जान, घर विच खुशी है, पर लोकां दे खंजू वेख के अपने घर दी खुशी भी उन्हां दे खंजुआं तो वार दे पए। पिता जी असाम नू जांदे पए ने, माता नानकी जी नू घर पिछे टिका दिता है, माता गुजरी जी दे कोल, तीजे ने मामा किरपाल चंद दी घर अंदर, ते चौथे ने सत्कार योग भाई साहब भाई मनी सिंह उना दे वड्डे भ्राता भाई दयाल दास जी, भाई दयाला जी जेड़े देग विच उबाले गए। ते कई बारी सोचना भाई मनी सिंह जी तुहाडे चरणा तो कुर्बान जाइए, चाहिदा है इकला भाई मनी सिंह दे परिवार दा दिन मनाना। भाई दयाला जी घर ने पटना साहिब दी धरती ते, ते हजूर जी भाई दयाला जी नूं भैया जी कह के पुकारदे सन, इहदा मतलब भरा कह के बुलांदे सन। ते जदों हुक्मनामे पटना दी धरती ते लिखदे ने ना, ते सतगुरु पता की लिखदे आ कि भाई दयाले का कहा होया गुरु जी का कहा होया समझना, भाई दयाले का कहा होया साडा कहा होया समझना। पता नहीं इस घर दा गुरु घर नाल किन्ना कु प्यार है। जे किते देखने आ सरसा नदी दा किनारा है, मैं खिन विचो निकलिया, मैनू खिमा करियो ये जरूरी सी कहना, सरसा नदी दा किनारा है। आनंदपुर साहिब तो सरसा तक आउंदिया इस काफले दा पहला शहीद भाई साहिब भाई उदय सिंह है, ते भाई उदय सिंह भाई साहिब भाई मनी सिंह दा सपुत्र है। उस काफले दा पहला शहीद भाई उदय सिंह है। वो किवें शहीद होए? जदों सरसा दे किनारे दीवान लगे, दुश्मन ताई करके बाबा अजीत सिंह नू घेरन लगा, ते भाई मनी सिंह दे पुत्र ने सीना डा दिता, आप ता शहीद हो गए, पर गुरु के पुत्र नू एक चरीट तक नहीं आउन दिती। ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਮਨੀ ਸਿੰਘ ਦਾ ਸਕਾ ਪੁੱਤਰ ਹੈ। ਅਸੀਂ ਦੇਖਦੇ ਹਾਂ ਕਿ ਦੁਨੀ ਚੰਦ ਵਰਗੇ ਭੱਜ ਗਏ ਨੇ ਤੇ ਬਚਿੱਤਰ ਸਿੰਘ ਵਰਗੇ ਨਾਗਨੀ ਪਕੜ ਕੇ ਹਾਥੀ ਦਾ ਸਿਰ ਤਵੀਆਂ ਪੈ ਪਾੜਦੇ ਨੇ। ਇਹ ਬਚਿੱਤਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ। ਉਸ ਤੋਂ ਅੱਗੇ ਚੱਲੋ, ਆਲਮਗੀਰ ਦੀ ਧਰਤੀ ਤੇ ਸੱਚੀ ਸਰਕਾਰ ਪਏ ਆਉਂਦੇ ਨੇ। ਭਾਈ ਨਗਾਈਆ ਜੀ ਆਏ ਨੇ, ਦੇਖ ਕੇ ਸੱਚੇ ਪਾਤਸ਼ਾਹ ਨੂੰ ਘੋੜਾ ਪੈ ਭੇਟ ਕਰਦੇ ਨੇ। ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ। ਧਿਆਨ ਦਿਓ, ਲੱਕੀ ਸ਼ਾਵਣ ਯਾਰਾਂ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸੰਸਕਾਰ ਪਿਆ ਕਰਦਾ। ਇਹ ਕੋਈ ਹੋਰ ਨਹੀਂ, ਇਹ ਭਾਈ ਮਨੀ ਸਿੰਘ ਦੇ ਸਹੁਰਾ ਨੇ, ਕਿਉਂਕਿ ਇਹਨਾਂ ਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਉਹਨਾਂ ਨਾਲ ਵਿਆਹੀ ਹੋਈ ਹੈ। ਅੱਜ ਇਸ ਘਰ ਦਾ ਕਿੰਨਾ ਕੁ ਪਿਆਰ ਹੈ ਗੁਰੂ ਘਰ ਨਾਲ। ਖਜ਼ੂਰ ਤੁਰ ਲੱਗੇ, ਭਾਈ ਦਿਆਲ ਦਾਸ, ਮਾਮਾ ਕਿਰਪਾਲ ਚੰਦ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਇਹਨਾਂ ਨੂੰ ਪਿੱਛੇ ਛੱਡਿਆ ਤੇ ਨਾਲ ਇਹ ਕਹਿ ਕੇ ਗਏ ਆ। ਕੁਝ ਵਿਦਵਾਨ ਕਹਿੰਦੇ ਆ ਢਾਕੇ ਤੋਂ ਕਿਹਾ, ਪਰ ਹਕੀਕਤ ਇਹ ਤੁਰਨ ਲੱਗਿਆ ਕਿਹਾ, ਉਸ ਅਕਾਲ ਨੇ ਪੁੱਤਰ ਦੀ ਦਾਤ ਦੇਣੀ ਏ ਤੇ ਮੇਰੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਓ। ਕਈ ਹੁਕਮਨਾਮਿਆਂ ਵਿਚ ਗੋਬਿੰਦ ਦਾਸ ਸ਼ਬਦ ਮਿਲਦਾ, ਪਰ ਪ੍ਰਚਲਿਤ ਇਹ ਹੋ ਚੁੱਕਾ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਤੁਰ ਲੱਗਿਆ ਕਿਹਾ, ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਹਜ਼ੂਰ, ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਪਏ ਆ ਗੁਰੂ ਤੇਗ ਬਹਾਦਰ ਜੀ। ਇਹ ਪਰਿਵਾਰ ਉਸ ਦਿਨ ਦੀ ਇੰਤਜ਼ਾਰ ਪਿਆ ਕਰਦਾ ਜਦੋਂ ਗੁਰੂ ਕਲਗੀਧਰ ਜੀ ਨੇ ਅੱਜ ਪ੍ਰਗਟ ਹੋਣਾ। ਪੋਹ ਸੁਦੀ ਸਪਤਮੀ ਆਉਂਦੀ ਪਈ ਏ, 22 ਦਸੰਬਰ ਸੰਨ 1666 ਦਾ ਦਿਨ ਪਿਆ ਹੁੰਦਾ। ਹੁਣ ਕਵੀ ਜੀ ਨੇ ਆਗਮਨ ਤੋਂ ਪਹਿਲਾਂ ਮੇਰੇ ਗੁਰੂ ਕਾ ਮੰਗਲ ਕੀਤਾ ਹੈ ਕਿ ਖੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਕੌਣ ਹੋ? ਉਹ ਮੰਗਲ ਕਰਦਿਆਂ ਕਹਿ ਰਹੇ ਨੇ, ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ। ਇਹਦਾ ਅਰਥ, ਜਿਸ ਨੂੰ ਕਿਤੋਂ ਵੀ ਖੁਸ਼ੀ ਨਹੀਂ ਮਿਲਦੀ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ, ਉਹ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਉਤਸ਼ਾਹ ਦੇ ਮਹਾਨ ਉਤਸ਼ਾਹ ਨੇ, ਉਹਨਾਂ ਕੋਲ ਕੇਵਲ ਖੇੜੇ ਤੇ ਖੁਸ਼ੀਆਂ ਹਨ।
ਸਭ ਤੇਜਨ ਕੇ ਅਤ ਤੇਜਿਤ ਬੇ, ਸਭ ਊਜਨ ਊਜ ਗਰੂਰਨ ਗਾਹੂ।
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹ ਤੇਜ ਵਿੱਚੋਂ ਮਹਾਨ ਤੇਜ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਤਨੇ ਮਰਜ਼ੀ ਬਹੁ ਬਲੀ ਆ ਜਾਣ, ਤਾਕਤਾਂ ਵਿੱਚੋਂ ਸਭ ਤੋਂ ਵੱਡੀ ਤਾਕਤ ਦੇ ਮਾਲਕ ਹਨ।
ਆਦ ਮੇਰੇ ਜਾਦ ਟਿਕਾਵਨ ਕੋ ਬਿਗਸਾਵਨ ਸੰਤਨ ਕੋ ਰਿਪਦਾਹੂ।
ਕਹਿਣ ਲੱਗੇ ਉਹ ਆਏ ਨੇ ਧਰਮ ਦੀ ਮਰਿਆਦਾ ਨੂੰ ਟਿਕਾਣ ਲਈ, ਉਹ ਆਏ ਨੇ ਰੱਬ ਦੇ ਸੰਤ ਜਨਾਂ ਨੂੰ ਉਭਾਰਨ ਦੇ ਲਈ, ਉਹ ਆਏ ਨੇ ਜ਼ੁਲਮ ਦੀਆਂ ਜੜਾਂ ਨੂੰ ਅਖੇੜਨ ਦੇ ਲਈ।
ਤੁਰ ਕਾਰਨ ਤੂਰ ਜਰ ਨਾਸਨ ਕੋ ਅਵਤਾਰ ਉਦਾਰ ਲਿਓ ਜਗ ਮਾਹੂ।
ਕਹਿੰਦੇ ਨੇ ਜ਼ਾਲਮ ਜਿਹੜੇ ਕਈ ਸਦੀਆਂ ਤੋਂ ਜ਼ੁਲਮ ਪੈ ਕਰਦੇ ਨੇ, ਉਹਨਾਂ ਦੀਆਂ ਜੜਾਂ ਨੂੰ ਖਿਲਾਣ ਵਾਲੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ। ਉਹ ਆਉਂਦੇ ਪਏ ਨੇ ਜਿਹੜੇ ਤੇਜ ਦੇ ਮਹਾਂ ਤੇਜ ਨੇ, ਓਜ ਦੇ ਮਹਾਂ ਓਜ ਨੇ, ਮੰਗਲ ਦੇ ਮਹਾਂ ਮੰਗਲ ਨੇ, ਉਤਸ਼ਾਹ ਦੇ ਮਹਾਂ ਉਤਸ਼ਾਹ ਨੇ, ਤੇ ਜਿਹੜੇ ਹੰਕਾਰੀਆਂ ਦੀਆਂ ਗਰਦਨਾਂ ਨੂੰ ਮਰੋੜਨ ਵਾਲੇ ਨੇ, ਦੁਸ਼ਟਾਂ ਨੂੰ ਖਪਾਉਣ ਵਾਲੇ ਨੇ, ਉਹ ਗੁਰੂ ਕਲਗੀਧਰ ਜੀ ਦੀ ਆਮਦ ਭੀ ਹੁੰਦੀ ਏ। ਤੇ ਕਵੀ ਜੀ ਕਹਿੰਦੇ ਨੇ, ਆਓ ਉਸ ਗੁਰੂ ਦੇ ਆਉਣ ਤੋਂ ਪਹਿਲਾਂ ਉਹਦੀ ਸਿਫਤ ਜ਼ਰੂਰ ਕਰੀਏ।
ਸਰਦੂਲ ਕਤੂਲ ਭੂਲ ਪਏ, ਪ੍ਰਤਕੂਲ ਨਦੀ ਗਿਰ ਰਾਜਨ ਕੋ।
ਗੁਰੂ ਗੋਬਿੰਦ ਸਿੰਘ ਉਸ ਸ਼ੇਰ ਦੀ ਤਰ੍ਹਾਂ ਨੇ ਜਿਹੜਾ ਨਦੀ ਦੇ ਵਿਚ ਚੱਲਦਾ, ਪਰ ਇਹ ਨਹੀਂ ਕਿ ਜਿੱਧਰ ਪਾਣੀ ਦਾ ਪ੍ਰਵਾਹ ਹੋਵੇ ਤੇ ਸ਼ੇਰ ਉਧਰ ਨੂੰ ਚੱਲਿਆ ਜਾਏ। ਆਪ ਨੂੰ ਪਤਾ ਹੈ ਕਿ ਜਦੋਂ ਸ਼ੇਰ ਕਿਸੇ ਨਦੀ ਵਿਚ ਚੱਲਦਾ ਹੈ, ਉਹ ਹਮੇਸ਼ਾ ਪਾਣੀ ਤੋਂ ਉਲਟ ਚੱਲਦਾ ਹੈ। ਜਿੱਧਰ ਪਾਣੀ ਵਹਿੰਦਾ ਉਧਰ ਮੂੰਹ ਕੱਲ ਕੇ ਨਹੀਂ ਚੱਲਦਾ। ਕਹਿਣ ਲੱਗੇ, ਇਥੋਂ ਦੇ ਪਖੰਡੀ ਪਹਾੜੀ ਰਾਜੇ ਇਹ ਮਾਨੋ ਨਦੀ ਦੀ ਤਰ੍ਹਾਂ ਨੇ, ਖੁਸ਼ਾਮਦੀ ਲੋਕ ਤਾਂ ਇਹਦੇ ਵਿਚ ਵਹਿ ਜਾਣਗੇ, ਪਰ ਗੁਰੂ ਗੋਬਿੰਦ ਸਿੰਘ ਸ਼ੇਰ ਦੀ ਤਰ੍ਹਾਂ ਇਹਨਾਂ ਤੋਂ ਉਲਟਾ ਮੁੱਖ ਕਰਕੇ ਅਕਾਲ ਪੁਰਖ ਵਾਲੇ ਪਾਸੇ ਚੱਲਣਗੇ। ਇਹਨਾਂ ਦੰਭੀਆਂ ਤੇ ਪਖੰਡੀਆਂ ਦੀ ਬੋਲੀ ਕਦੀ ਨਹੀਂ ਬੋਲਣਗੇ। ਸ਼ੇਰ ਦੀ ਤਰ੍ਹਾਂ ਨੇ, ਪਹਾੜੀ ਨਦੀ ਦੀ ਤਰ੍ਹਾਂ ਨੇ, ਤੇ ਨਦੀ ਦੇ ਪ੍ਰਤੀਕੂਲ ਹਜ਼ੂਰ ਚੱਲਣ ਆਏ ਖਾ।
ਹਿੰਦਵਾਇਨ ਤੀਰਥ ਪਾਵਨ ਕੋ ਥਿਰ ਤਾਵਨ ਕੋ ਅਗਮਾਂਜਨ ਕੋ।
ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਰਕਸ਼ਕ ਬਣ ਕੇ ਆਏ ਆ, ਪਿਤਾ ਨੂੰ ਤਿਲਕ ਤੇ ਜੰਨੂ ਦੀ ਖਾਤਰ ਤੋਰਨ ਵਾਲੇ ਆ, ਇਥੇ ਦੰਭ ਤੇ ਪਖੰਡ ਨੂੰ ਉਪਾੜਨ ਆਏ ਹਾਂ।
ਸਰਬੋਤਮ ਖਾਲਸਾ ਪੰਥ ਸਤੇਜ ਮੇਵ ਹਵੇ ਅਬ ਸਾਜਨ ਕੋ।
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਰਬੋਤਮ ਪੰਥ ਖਾਲਸਾ ਪੰਥ ਨੂੰ ਸਾਜਣ ਆਇਆ, ਜਿਹਦਾ ਓਜ, ਜਿਹਦੀ ਤਾਕਤ, ਜਿਹਦਾ ਬਲ, ਜਿਹਦਾ ਕਿਰਦਾਰ, ਜਿਹਦਾ ਹੌਸਲਾ, ਜਿਹਦੀ ਦ੍ਰਿੜਤਾ ਨੂੰ ਦੇਖ ਕੇ ਵੱਡੇ ਵੱਡੇ ਲੋਕ ਦੰਗ ਰਹਿ ਜਾਣਗੇ।
ਕਾਵ ਸਿੰਘ ਕਹੇ ਅਵਤਾਰ ਪਇਓ ਹਮ ਜੈਸੇ ਗਰੀਬ ਨਵਾਜਨ ਕੋ।
ਕਵੀ ਸੰਤੋਖ ਸਿੰਘ ਕਹਿੰਦੇ ਨੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਆਏ ਨੇ ਮੇਰੇ ਵਰਗੇ ਰੁਲਦੇ ਗਰੀਬ ਕਵੀ ਨੂੰ ਨਿਵਾਜਣ ਵਾਸਤੇ। ਹੇ ਗੁਰੂ ਗੋਬਿੰਦ ਸਿੰਘ, ਤੁਸੀਂ ਮੇਰੇ ਵਰਗੇ ਰੁਲਦੇ ਨੂੰ ਨਿਵਾਜਣ ਆਏ ਕੋ, ਤੇਰੇ ਵਰਗਾ ਗਰੀਬ ਨਿਵਾਜ ਕੋਈ ਨੀ। ਹਕੀਕਤ ਇਹ ਵੇ ਕਿ ਜਿੱਦਣ ਕਵੀ ਜੀ ਨੇ ਗ੍ਰੰਥ ਪੂਰਾ ਕੀਤਾ ਹੈ ਨਾ, ਉਦੋਂ ਇਨ੍ਹਾਂ ਦੀ ਜ਼ਬਾਨ ਤੇ ਅੰਤਲੇ ਸਮੇਂ ਇੱਕ ਆਪਣਾ ਦੋਹਰਾ ਟਿਕਿਆ ਹੁੰਦਾ ਸੀ। ਉਹ ਦੋਹਰਾ ਸੀ, ਅਬ ਆਨ ਕੀ ਆਸ ਨਿਰਾਸ ਭਈ, ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਲਗੀ ਤਰ ਦਾ ਨਾਂ ਲੈ ਕੇ ਅੱਖਾਂ ਭੇਜਾਂਦੀਆਂ ਸਨ ਕਵੀ ਜੀ ਦੀਆਂ। ਕਹਿੰਦੇ ਹੁਣ ਬਾਕੀ ਸਾਰਿਆਂ ਦੀ ਆਸ ਚਲੀ ਗਈ, ਕਲਗੀ ਵਾਲਿਆ ਹੁਣ ਤੇਰੀਆਂ ਆਸਾਂ ਨੇ। ਇਹ ਹੀ ਸ਼ਬਦ ਕਹਿੰਦਿਆਂ ਕਵੀ ਜੀ ਨੇ ਅੰਮ੍ਰਿਤ ਵੇਲੇ ਆਪਣਾ ਸਰੀਰ ਤਿਆਗ ਦਿੱਤਾ ਸੀ। ਕਹਿਣ ਲੱਗੇ ਸਤਿਗੁਰੂ, ਤੂੰ ਜ਼ੁਲਮ ਦੀਆਂ ਜੜਾਂ ਉਖਾੜਨ ਲਈ ਆਇਆ। ਸਾਡੇ ਵਰਗੇ ਰੁਲਦੇ ਕਵੀ, ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ, ਗਰੀਬਾਂ ਨੂੰ ਨਿਵਾਜਣ ਵਾਸਤੇ ਆ ਗਿਆ ਹੈ। ਤੇਰੇ ਵਰਗਾ ਕੋਈ ਹੋਰ ਗਰੀਬ ਨਿਵਾਜ ਨਹੀਂ।
ਸਭ ਨਿੰਦਕ ਮੋਦਕ ਮੋਦਨ ਕੋ ਬਨ ਦੰਭ ਅਲੂਕ ਦੁਰੇ ਸਮੁਦਾਇ।
ਸਤਿਗੁਰੂ, ਜਿਹੜੇ ਨਿੰਦਕ ਨੇ ਉਹਨਾਂ ਨਿੰਦਕਾਂ ਦੇ ਮੂੰਹ ਨੂੰ ਪਵਾਣ ਲਈ, ਜਿਹੜੇ ਪਖੰਡੀ ਉੱਲੂਆਂ ਦੀ ਤਰ੍ਹਾਂ ਨੇ, ਕਿਉਂਕਿ ਜਦੋਂ ਸੂਰਜ ਚੜ੍ਹਦਾ, ਜਿਹੜੀ ਰਾਤ ਨੂੰ ਕੁੰਮੀ ਖਿੜਦੀ ਹੈ ਨਾ, ਕੰਮੀ, ਉਹ ਦੇਖ ਕੇ ਸੂਰਜ ਨੂੰ ਆਪਣੇ ਆਪ ਨੂੰ ਸੰਗੋੜ ਲੈਂਦੀ ਹੈ। ਜਿਹੜੇ ਉੱਲੂ ਨੇ ਉਹ ਰਾਤ ਦੇ ਹਨੇਰੇ ਵਿੱਚ ਖੁਸ਼ ਨੇ, ਦਿਨੇ ਜਦੋਂ ਚਾਨਣ ਚੜ੍ਹਦਾ ਤੇ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸੂਰਜਵਤ ਆਏ ਨੇ, ਨਿੰਦਕ ਪਖੰਡੀ ਉੱਲੂ ਦੀ ਤਰ੍ਹਾਂ ਦੇਖ ਕੇ ਨਿਰਾਸ਼ ਹੁੰਦੇ ਹਨ।
ਭਗਤੀ ਅਤੇ ਆਤਪ ਕੋ ਬਿਸਤਾਰਨ, ਤਾਰਨ ਕੋ ਗਰਬੀ ਨ ਦਸਾਏ।
ਹੇ ਸੱਚੇ ਪਾਤਸ਼ਾਹ, ਤੁਸੀਂ ਭਗਤੀ ਦੀ ਧੁੱਪ ਤੁਹਾਡੇ ਸੂਰਜ ਕਿਲੋ ਨਿਕਲਨੀ ਖੈ, ਤੇ ਤੁਸੀਂ ਰਹਿਮਤਾਂ ਇੰਨੀਆਂ ਕਰਨ ਆਇਓ ਕਿ ਅਨੇਕਾਂ ਜੀਵ ਜਿਹੜੇ ਨੇ ਉਹਨਾਂ ਦਾ ਪਾਰੂ ਤਾਰਾ ਹੋਣਾ, ਤੇਰਾ ਪ੍ਰਕਾਸ਼ ਹੋਵੇਗਾ, ਤੇ ਜਿਹੜੇ ਹੰਕਾਰੀ ਤਾਰਿਆਂ ਦੀ ਤਰ੍ਹਾਂ ਮਾਣ ਪੈ ਕਰਦੇ ਨੇ, ਇੱਕ ਵਾਰੀ ਤੇਰਾ ਚਾਨਣ ਹੋ ਗਿਆ ਤੇ ਹੰਕਾਰੀ ਤਾਰਿਆਂ ਦੇ ਜਾਂਦਿਆਂ ਦੇਰ ਕੋਈ ਨਹੀਂ ਲੱਗਣੀ। ਸੂਰਜ ਨਾਲ ਤੁਲਨਾ ਪੈ ਦਿੰਦੇ ਆ ਕਿ ਤੇਰੀ ਧੁੱਪ ਨਾਮ ਦੀ ਖੈ ਜਿਹੜੀ ਕਮਲ ਵਰਗੇ ਸਿੱਖਾਂ ਨੂੰ ਖੇੜਾ ਦੇਗੀ। ਉੱਲੂ ਜਿਹੜੇ ਨੇ ਤੇਰੀ ਧੁੱਪ ਨੂੰ ਦੇਖ ਕੇ ਨਿਰਾਸ਼ ਹੋਣਗੇ, ਤੇਰੇ ਸਿੱਖ ਜਿਹੜੇ ਨੇ ਉਹ ਪ੍ਰਫੁੱਲਤ ਹੋਣਗੇ, ਨਿੰਦਕ ਜਿਹੜੇ ਨੇ ਉਹ ਉਦਾਸ ਹੋਣਗੇ। ਹੁਣ ਉਹ ਘੜੀ ਸੁਲੱਖਣੀ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਉਣ ਲੱਗੀ ਹੈ। ਅੱਜ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਜੀ ਦਾ ਅੰਦਰ ਉਤਸ਼ਾਹ ਨਾਲ ਭਰਿਆ। ਤੁਸੀਂ ਤਵੱਜੋ ਦਿਆ ਜੇ, ਮਾਤ ਨਾਨਕੀ ਉਸ ਅਕਾਲ ਪੁਰਖ ਦੇ ਸ਼ੁਕਰ ਵੀ ਜੁੜੀਏ। ਅੱਜ ਢਾਕੇ ਦੀ ਧਰਤੀ ਤੇ ਸ਼ਾਮ ਪਈਏ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਆਸਨ ਨਾਲ ਲੱਗਿਆ ਤੇ ਹਜ਼ੂਰ ਸੱਚੀ ਸਰਕਾਰ ਨੇ ਕਿਹਾ ਅੱਜ ਵਿਸ਼ਰਾਮ ਲਈ ਆਸਨ ਨਹੀਂ, ਅੱਜ ਚੌਂਕੜਾ ਮਾਰ ਕੇ ਅਕਾਲ ਦਾ ਸ਼ੁਕਰ ਕਰਨ ਵਾਸਤੇ ਆਸਨ ਲਾ ਦਿਓ। ਹੁਣ ਸਮਰੱਥ ਗੁਰੂ ਨੇ ਪੁੱਤਰ ਦੀ ਆਮਦ ਹੋਣੀ ਏ। ਮੈਂ ਕਹਿੰਦਾ ਦਾਤਿਆਂ, ਸਾਨੂੰ ਜਾਣ ਦੀ ਤੇ ਆਉਣ ਦੀ ਜੁਗਤ ਸਮਝਾ ਦੇ। ਸਾਨੂੰ ਜਨਮ ਦੇ ਸਮਝ ਵੀ ਨਹੀਂ ਪਈ ਤੇ ਸਾਨੂੰ ਮੌਤ ਦੀ ਸਮਝ ਵੀ ਨਹੀਂ ਪਈ। ਹੇ ਦਾਤਾ, ਤੇਰੇ ਘਰ ਪੁੱਤਰ ਹੁੰਦਾ, ਸਾਰੀ ਰਾਤ ਸ਼ੁਕਰ ਕਰਦੇ ਹੋ, ਤੇ ਤੇਰੇ ਪੁੱਤਰ ਦੇ ਪੁੱਤਰ ਸਵੇਰੇ ਸ਼ਹੀਦ ਹੋਣੇ ਨੇ, ਉਹ ਵੀ ਸਾਰੀ ਰਾਤ ਜੋਗ ਕੇ ਅਕਾਲ ਦਾ ਸ਼ੁਕਰ ਹੀ ਪੈ ਕਰਦੇ। ਗੁਰੂ ਨੂੰ ਆਉਣ ਦਾ ਵੀ ਪਤਾ ਤੇ ਜਾਣ ਦਾ ਵੀ ਪਤਾ ਹੈ। ਗੁਰੂ ਤੇਗ ਬਹਾਦਰ ਦੀ ਚੌਂਕੜਾ ਮਾਰ ਕੇ ਬੈਠ ਗਏ ਉਹ ਸਤਿਗੁਰੂ, ਜਿਹੜੇ ਖੁਦ ਕਹਿੰਦੇ ਆ ਸਾਧੋ ਗੋਬਿੰਦ ਕੇ ਗੁਣ ਗਾਵੋ। ਉਹ ਅੱਜ ਗੋਬਿੰਦ ਦੇ ਗੁਣ ਗਾਉਣ ਗਾਣ ਲੱਗੇ ਆ। ਜਿਹੜੇ ਖੁਦ ਕਹਿੰਦੇ ਆ ਰੇ ਮਨ ਐਸੀ ਖਰਸ਼ੋ ਪ੍ਰੀਤ ਕਰ ਵਾਲੇ ਸ਼ਬਦ ਦੀ ਵਿਆਖਿਆ ਕਰਦਿਆਂ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਤੇ ਅਜੋ ਜਦੋਂ ਆਪਾਂ ਪੜ੍ਹਨੇ ਆ ਬਚਨ, ਕਹਿਣ ਲੱਗੇ ਰੱਬ ਨਾਲ ਪ੍ਰੀਤ ਕਰ, ਕੰਨਾਂ ਨਾਲ ਉਹਦੇ ਜਸ ਨੂੰ ਸੁਣ ਤੇ ਰਸਨਾ ਨਾਲ ਗਾ। ਗੁਰੂ ਤੇਗ ਬਹਾਦਰ ਜੀ ਢਾਕੇ ਦੀ ਧਰਤੀ ਤੇ ਬਿਰਾਜਮਾਨ ਨੇ, ਇਧਰ ਪਟਨਾ ਸਾਹਿਬ ਦੀ ਧਰਤੀ ਤੇ ਰਾਤ ਚਹਿਲ ਪਹਿਲ ਹੈ। ਇੱਕ ਦਾਈ ਨੇ ਘਰ ਅੰਦਰ ਫੇਰਾ ਵੀ ਪਾਇਆ, ਮਾਤ ਗੁਜਰੀ ਅੱਜ ਖੁਸ਼ ਹੈ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਡੀ ਅੱਜ ਭਾਵਨਾ ਨੂੰ ਭਾਗ ਲਾਣ ਲੱਗੇ ਹੋ। ਇੱਥੇ ਕਵੀ ਜੀ ਨੇ ਪਹਿਲਾਂ ਇੱਕ ਤੁਕ ਕਹੀ, ਤੁਸੀਂ ਇਕਾਗਰਤਾ ਨਾਲ ਪਹਿਲਾਂ ਸਰਵਣ ਕਰਨਾ, ਹਜ਼ੂਰ ਜਦੋਂ ਆਉਣ ਲੱਗੇ ਉਹਨਾਂ ਦਾ ਪ੍ਰਕਾਸ਼ ਕਿਸ ਤਰ੍ਹਾਂ ਹੋਣਾ ਹੈ।
ਪਸਰਿਓ ਅੰਧਕਾਰ ਅੰਦਰਮ ਮਹਾਂਦਿਡ ਇੱਕ ਕਹੀ ਬਰ ਦੀਨ ਪਲਾਏ।
ਕਹਿੰਦੇ ਜਿਹੜਾ ਅਧਰਮ ਦਾ ਪਾਪ ਦਾ ਹਨੇਰਾ ਪਸਰਿਆ, ਅੱਜ ਹਨੇਰਾ ਕੰਬਦਾ ਪਿਆ, ਇਹਨੂੰ ਬੜਾ ਡਰ ਲੱਗਦਾ ਹੈ।
ਹਮ ਸੂਰਜ ਕੇ ਅਵਤਾਰ ਪਯੋ ਹਮ ਸੇਜਨ ਪੰਕਜ ਕੋ ਬਿਕਸਾਏ।
ਕਹਿੰਦੇ ਸੂਰਜ ਦੇ ਸਮ ਤੁਹਾਡਾ ਅਵਤਾਰ ਹੋਣਾ ਹੈ। ਮਾਤ ਨਾਨਕੀ ਅੱਜ ਆਪਣੀ ਨੂੰਹ ਦੇ ਕੋਲ ਬੈਠੀ ਹੈ, ਪੁੱਤਰ ਕੋਲ ਕੋਈ ਨਹੀਂ। ਆਖਰ ਮੈਂ ਸੋਚਣਾ ਕਿ ਮਾਤ ਨਾਨਕੀ ਤੇਰੇ ਅੰਦਰ ਅੱਜ ਕਿੰਨਾ ਕੁ ਖੁਸ਼ੀ ਨਾਲ ਭਰਿਆ। ਜਦੋਂ ਅੰਦਰ ਬਾਹਰ ਜਾਂਦੀ ਏ ਬਸ ਕੰਨਾਂ ਵਿੱਚ ਇੱਕ ਆਵਾਜ਼ ਗੂੰਜਦੀ ਏ ਕਿ ਨਾਨਕੀ ਤੂੰ ਕਹਿੰਦੀ ਏ ਮੇਰੇ ਪੁੱਤਰ ਨੂੰ ਗੱਦੀ ਨਹੀਂ ਮਿਲੀ, ਸਮਾਂ ਆਵੇਗਾ ਤੇਰੇ ਘਰ ਮਹਾਂ ਪ੍ਰਤਾਪੀ ਪੋਤਾ ਪੈਦਾ ਹੋਵੇਗਾ। ਆ ਕਤਾਰ ਆਪ ਮੇਰੇ ਪੋਤੇ ਨੂੰ ਦਈ, ਆ ਪੋਥੀ ਮੇਰੀ ਨੂੰਹ ਨੂੰ ਦਈ, ਆ ਰੁਮਾਲ ਮੇਰੇ ਪੁੱਤਰ ਨੂੰ ਦਈ। ਮਾਨੋ ਗੁਰੂ ਹਰਗੋਬਿੰਦ ਸਾਹਿਬ ਪਰਤ ਪਰਤ ਕੇ ਆਵਾਜ਼ ਦਿੰਦੇ ਪਏ ਨੇ ਨਾਨਕੀ ਦੇਖ ਉਹ ਸੁਲੱਖਣੀ ਘੜੀ ਆ ਗਈ ਆ, ਤੇਰੇ ਕਾਰਜ ਪ੍ਰਤਾਪੀ ਪੁੱਤਰ ਨੇ ਪੈਦਾ ਹੋਣਾ ਹੈ। ਹਜ਼ੂਰ ਕਿਰਪਾਲੂ ਜੀ ਦੇ ਮਾਤ ਨਾਨਾ ਨਾਨਕੀ ਜੀ ਆਪ ਬਾਹਰ ਬੈਠੇ ਆ, ਮਾਤ ਗੁਜਰੀ ਜੀ ਆਪਣੇ ਉਸ ਅਸਥਾਨ ਤੇ ਜਿਨੂੰ ਅੱਜ ਪਟਨਾ ਸਾਹਿਬ ਤਖ਼ਤ ਅਸੀਂ ਕਹਿੰਦੇ, ਕਰੋ ਸੁਰਤ ਕਰਕੇ ਉਸ ਕਮਰੇ ਨੂੰ ਨਮਸਕਾਰ ਜਿੱਥੇ ਮਾਤ ਗੁਜਰੀ ਅੱਜ ਬੈਠੀ ਹੈ, ਉਸ ਧਰਤੀ ਨੂੰ ਕਰੋ ਸਿਜਦਾ ਜਿੱਥੇ ਰਹਿਮਤਾਂ ਦਾ ਸਾਈਂ ਪ੍ਰਗਟ ਹੋਣ ਲੱਗਾ ਹੈ।
ਤੇਰੀ ਗੁਜਰੀ ਬੜ ਭਾਗ ਪਰ ਸੂਤਾ ਉਪਜੋ ਬਾਲਕ ਸ਼ਬ ਅਦਭੂਤਾ।
ਇੱਕੋ ਦਮ ਅੰਦਰੋਂ ਆਵਾਜ਼ ਆਈ ਮਾਤ ਨਾਨਕੀ ਤੇਰੀ ਨੂੰਹ ਦੇ ਘਰ ਅੰਦਰ ਬਾਲਕ ਨੇ ਜਨਮ ਲਿਆ ਹੈ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਜਨਮ ਮਰਨ ਤੋਂ ਆਏ, ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ। ਪਰਿ ਉਪਕਾਰ ਜੀ ਦਾਨ ਤੇ ਭਗਤੀ ਨਾਇਣ, 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 ਸਾਰੇ। ਆਕੜਾ संगत जी, आप जिथे इतना समा टिके हो एकाग्रता नाल आपां उस धरती का भी जिक्र किया, माता पिता का भी जिक्र किया, घटो घट उन्हां जनता नूं, उन्हां जीवां नूं, उन्हां मनुखां नूं तज शरदा दे फुल भेट करिए जिन्हां ने पांच साल तक बाला प्रीतम दे चरणां दा प्यार माणिया। उन्हां विचों पंडित शिव दत्त उस वेले उम्र 80 साल दी सी। राजा फतेह चंद मैणी, नवाब रखीम बख्श ते करीम बख्श, होर अनेकां पटने दे जेड़े सज्जन ने उन्हां नूं आपां जरूर चेते करने। साहिब धन गुरु कलगीधर सच्चे पातशाह जी दे माता पटना साहिब दी धरती, जिस नूं असीं हरिमंदर साहिब भी कहने आं, उस पवित्र अस्थान ते साहिब गुरु कलगीधर सच्चे पातशाह जी की आमद होई है। जदों माता नानकी जी ने अपने कन्ना नाल यह आवाज सुनी है, मानो उन्हां दे कन्ना दे कटोरियां विच किसी ने अमृत भर दिता होवे।
अष्ट दीप दीप ग्रह जानो दुत कट गई उदे रहमानो।
कहिंदे ने उस वेले अष्ट दीप दा अर्थ है ओ दीवा जिदियां अठ छोटियां छोटियां बत्तियां बलदियां पईयां सन। साहिब गुरु कलगीधर सच्चे पातशाह जी दी आमद हुई ते उन्हां दीवियां दा प्रकाश जेड़ा ओ मध्यम पै गया है। ते कुदरती है कि जिस थां ते दीन दुनी दे पातशाह साहिब गुरु तेग बहादुर जी दे घर पुत्र दा आगमन होया, उस दे प्रकाश सामने दीवियां दी जोत दीवियां दा चानन बिल्कुल मध्यम है।
देव मान पाए को ते माता पने बदाई नंद दाता।
अमृत वेले उस वेले जेड़े जी घर वे सन उन्हां उच्ची आवाज विच क्या मात नानकी के बधाई होवे। उस टाइम अंदर जुड़ गया, नेत्र बंद हो गए, पति धन गुरु हरगोबिंद साहिब दे चरणा दा ध्यान टिका के ते ए कोई अत कथनी नहीं, इनू केवल जज्बात ना समझियो। केवल ओ बीबियां इस अंदर नू जरूर जानन गियां के घर पोतरा होवे पति चला जाए ते पति दी याद उस वेले जरूर संसारी मनुख नू हुंदी है, पर ओ संसारी नहीं। उन्हां ने ध्यान टिका के अपने पति दे चरणा दा शुक्र कीता, हे दाता जी जेड़े बचन तुसी कई दहाके पहला कहे अज पटना साहिब दी धरती ते आप जी दे बचन संपूर्ण होए खान।
अंतर वहर दास गन दासी बिचरते ते उतरे दे होलासी।
अंदर बाहर जेड़े दास ते दासियां ने सिख सेवक ने ओ अत दे प्रसन्न खान।
आपस मैं बहु कर कर चाए मिले बखाने सुत बना सुनाए।
उस वेले आपस विच मिले ने कवि संतोख सिंह कहिंदे ने खजूर दी जदों आमद होई है उस वेले सिख संगतां गुरबाणी दा कीर्तन करन लग पईआं, क्योंकि सिख कोल सब तो वड्डी रहमत गुरु का शब्द है। कोई घटना वापर जाए, कोई खुशी दा समा मालक दे, केवल गुरु दा शब्द है जिदे नाल ए अपने अंदर दा दुख ते अपने अंदर दा सुख सांझा करदा है। खुशी ते गमी विच इहदे कोल केवल शब्द ने। इधर हजूर दी आमद विच गुरबाणी दा कीर्तन होण लगा, उधर गुरु तेग बहादुर जी मुस्करा पए ने। भाई वीर सिंह ने ज्ञानी ज्ञान सिंगुणा ने तवारी गुरु खालसा विच इहदा जिक्र कीता है कि गुरु तेग बहादुर मुस्कराए ने, कोल बैठे सेवादार ने केवल हजूर नू नमस्कार कीती। सच्ची सरकार आसन तो उठे ते पुछया, दाता अज सारी रात आसन ते विराजमान मुस्कुराण दा कारण की? कहन लगे अज पटना साहिब दी धरती ते ओ पावन शरीर आ चुका है जिदे विच गुरु नानक साहिब जी दी जोत ने अगा विचरना है। गुरु नानक साहिब जी दी जोत ली दसवां जामा आ गया है। अज सारी रात उस अकाल दा शुक्र कीता, उस परमात्मा दा धन्नवाद कीता। हजूर गुरु तेग बहादुर जी ने जदों शब्द कहे, कहिंदे ढाके दे पूरे शहर विच उस दिन दीपमाला रात नूं कीती गई सी। दूजे दिन पूरे शहर विच दीपमाला कीती गई। गुरु तेग बहादुर जी कोल सुनिया गया कि नाम रखिया गया गोबिंद राय, नाल फिर अगो उत्तर देंदे आ इह नहीं कि असी वापस हुणे मुड़ने आ। कहन लगे साहिबजादे दी प्रतपालना करनी, जो ओ कहे ओदे कहन विच कदी रुकावट ना पानी। हजूर कृपालू जी अगा जगत जलंदे नूं ठारन गए। इधर मेरे बाला प्रीतम जी, मैं शब्द केवल बाला प्रीतम वर्तना क्योंकि कलगियां वाला ता बनिया सी आके आनंदपुर साहिब दी धरती ते, पुत्रां दा दानी बनिया सी आके चमकौर साहिब दी धरती ते, सरबंस दानी बनिया सी दमदमा साहिब दी धरती ते आके। सिर मैं अर्ज करनी चाहना बाला प्रीतम नूं, पटने दा हर मनुख प्यार करदा पिया है। हजूर कृपालू जी शरीरक तौर ते जदों वधे ने ते खास करके अज दा पुरब तुसी मना रहे हो, ते मैं तां बेनती करनी चाहना कि उस बजुर्ग पंडित शिव दत्त ਜਿਹਦੀ ਉਮਰ 80 ਸਾਲ ਦੀ ਏ, ਰੋਜ਼ ਉਹ ਬਜ਼ੁਰਗ ਗੰਗਾ ਦੇ ਕਿਨਾਰੇ ਆਉਂਦਾ ਤੇ ਆਪਣਾ ਚੌਂਕੜਾ ਮਾਰ ਨੇਤਰ ਬੰਦ ਕਰ ਉਹ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨਾਂ ਦੇ ਵਿੱਚ ਬੇਬਲ ਹੋਇਆ ਟਿਕਿਆ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਨਹੀਂ ਕਿ ਆਪਾਂ ਇਸ ਗੱਲ ਨੂੰ ਪਚਾਕਾ ਮਾਰ ਕੇ ਛੱਡ ਜਾਈਏ। ਜੇ ਸਾਡੇ ਅੰਦਰ ਸੰਕੀਰਨਤਾ ਹੈ ਤੇ ਚੇਤੇ ਰੱਖਿਓ ਗੁਰੂ ਦਾ ਤੇ ਹਿਰਦੇ ਹੀ ਬੜਾ ਵਿਸ਼ਾਲ ਹੈ। ਸਾਹਿਬ ਕਿਰਪਾਲੂ ਜੀ ਉਹ ਜਦੋਂ ਅੱਜ ਗੰਗਾ ਦੇ ਕਿਨਾਰੇ ਗਏ ਤੇ ਉਹਨਾਂ ਦੇ ਜਾਣ ਦਾ ਤਰੀਕਾ ਇਹ ਸੀ ਕਿ ਇੱਕੋ ਦਮ ਦੌੜੇ ਨੇ। ਹਜ਼ੂਰ ਦੀ ਉਦੋਂ ਉਮਰ 4 ਕੁ ਸਾਲ ਦੇ ਕਰੀਬ ਹੈ। ਹੁਣ 4 ਸਾਲ ਦੀ ਉਮਰ ਕੀ ਆਪਾਂ ਸੰਸਾਰੀ ਨਜ਼ਰ ਵੀ ਤੱਕੀਏ, ਪੰਡਿਤ ਸ਼ਿਵ ਦੱਤ ਉਹਦੀ ਉਮਰ ਤਕਰੀਬਨ 80 ਸਾਲ ਤੋਂ ਟੱਪ ਕੇ 84 ਕੁ ਸਾਲ ਦੇ ਕਰੀਬ ਹੋ ਚੁੱਕੀ ਹੈ। 80 ਤੇ 85 ਦੇ ਦਰਮਿਆਨ ਹੈ। ਸਾਹਿਬ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਦੌੜਦੇ ਗਏ, ਇੱਕੋ ਦਮ ਪੰਡਿਤ ਜੀ ਨੇ ਚੌਂਕੜਾ ਮਾਰਿਆ, ਪਿੱਛੋਂ ਜਾ ਕੇ ਉਹਨਾਂ ਨੂੰ ਗਲੇ ਤੋਂ ਘੁੱਟ ਕੇ ਪਕੜ ਲਿਆ ਹੈ, ਉਹਨਾਂ ਦੀ ਕਮਰ ਤੇ ਚੜ ਗਏ। ਜਦੋਂ ਕਮਰ ਤੇ ਚੜ ਕੇ ਉੱਤੇ ਚੰਗੀ ਤਰ੍ਹਾਂ ਪਕੜਿਆ ਤੇ ਆਪਣੇ ਹੱਥਾਂ ਨਾਲ ਪੰਡਿਤ ਜੀ ਦੇ ਨੇਤਰ ਬੰਦ ਕਰ ਲਏ ਤੇ ਕੰਨ ਕੋਲ ਆਵਾਜ਼ ਦੇ ਕੇ ਕਿਹਾ, ਬਾਬਾ ਜੀ ਝਾਤ। ਦੇਖੋ ਸ਼ਬਦ ਸਨ, ਬਾਬਾ ਜੀ ਪੰਡਿਤ ਜੀ ਝਾਤ। ਤੇ ਪੰਡਿਤ ਜੀ ਨੇ ਜਦੋਂ ਹੱਥ ਪਕੜੇ ਤੇ ਸੋਚਣ ਲੱਗ ਪਿਆ, ਅੱਜ ਕੌਣ ਬੱਚਾ ਆਇਆ ਜਿਨੇ ਮੇਰੇ ਆ ਕੇ ਅੱਖਾਂ ਨੂੰ ਢੱਕ ਲਿਆ ਤੇ ਸ਼ਬਦ ਕਹਿ ਰਹੇ ਨੇ ਬਾਬਾ ਜੀ ਝਾਂਤ। ਇੱਕੋ ਦਮ ਹਜ਼ੂਰ ਦੇ ਖੱਤ ਪਰਾਂ ਹਟਾਏ, ਪਰਤ ਕੇ ਪੰਡਿਤ ਜੀ ਨੇ ਦੇਖਿਆ ਤੇ ਜਿਸ ਸ਼੍ਰੀ ਰਾਮ ਜੀ ਦੀ ਉਪਾਸਨਾ ਪਿਆ ਕਰਦਾ, ਕਲਗੀ ਵਾਲੇ ਵਿੱਚੋਂ ਸਾਰੀਆਂ ਝਲਕਾਂ ਮਿਲ ਗਈਆਂ। ਬਾਲਾ ਪ੍ਰੀਤਮ ਵਿੱਚੋਂ ਝਲਕ ਮਿਲੀ। ਇੱਕੋ ਦਮ ਪੰਡਿਤ ਸ਼ਿਵ ਦੱਤ ਨੇ ਸਤਿਗੁਰੂ ਦੇ ਚਰਨ ਪਕੜ ਲਏ। ਹੁਣ ਦੇਖੋ ਇੱਕ ਪਾਸੇ 84 ਸਾਲ ਦਾ ਬਜ਼ੁਰਗ, ਇੱਕ ਪਾਸੇ 4 ਸਾਲ ਦੀ ਆਰਬਲਾ ਵਿੱਚ ਗੁਰੂ ਗੋਬਿੰਦ ਰਾਏ। ਉਮਰ ਨਾ ਤੱਕਿਓ, ਅੰਦਰ ਦੀ ਜੋਤ ਤੇ ਰਹਿਮਤ ਤੱਕਿਓ। ਹੁਣ ਸਤਿਗੁਰੂ ਨੇ ਰੋਜ਼ ਦਾ ਨੇਮ ਬਣਾ ਲਿਆ, ਪੰਡਿਤ ਜੀ ਨੇ ਗੰਗਾ ਦੇ ਕਿਨਾਰੇ ਬਹਿਣਾ, ਪਿੱਛੋਂ ਦੌੜ ਕੇ ਜਾਣਾ, ਅੱਖਾਂ ਤੇ ਹੱਥ ਰੱਖ ਕੇ ਕਹਿਣਾ, ਬਾਬਾ ਜੀ ਪੰਡਿਤ ਜੀ ਝਾਤ। ਤੇ ਉਹ ਹੱਥ ਪਕੜ ਕੇ ਕਹਿ ਦਿੰਦੇ ਸਨ, ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਹਜ਼ੂਰ ਨੇ ਗੋਦ ਵਿੱਚ ਬੈਠ ਜਾਣਾ। ਪੰਡਿਤ ਸ਼ਿਵ ਦੱਤ ਦਾ ਅੱਜ ਅੰਦਰ ਹੋਰ ਕੱਲ ਹੋਰ ਸਰੀਰ ਢਲਦਾ ਪਿਆ ਤੇ ਅੰਦਰ ਗੁਰੂ ਦਾ ਪ੍ਰੇਮ ਮਾਨੋ ਜੋਬਣ ਤੇ ਆਉਂਦਾ ਪਿਆ ਹੈ। ਸਰੀਰ ਢਲ ਗਿਆ, ਅੰਦਰ ਪ੍ਰੇਮ ਜੋਬਣ ਤੇ ਆਇਆ। ਅੱਜ ਗਲੀ ਵਿੱਚੋਂ ਨਿਕਲਦੇ ਪਏ ਨੇ ਪੰਡਿਤ ਸ਼ਿਵ ਦੱਤ ਤੇ ਆਵਾਜ਼ ਦਿੱਤੀ ਰਾਜਾ ਫਤਿਹ ਚੰਦ ਮੈਣੀ ਨੇ, ਮੈਨੂੰ ਸਿਰਫ 10 ਕੁ ਮਿੰਟ ਦਿਆ ਜੇ, ਮੈਂ ਇਹ ਜ਼ਰੂਰੀ ਅਰਜ਼ ਕਰਨੀ ਚਾਹੁੰਦਾ ਤੁਹਾਡੇ ਅੰਦਰ ਅੱਜ ਭਿੱਜੇ ਨੇ, ਕਿਤੇ ਅਰਦਾਸ ਕਰੀਏ ਕਲਗੀ ਵਾਲਿਆ ਪੰਡਿਤ ਸ਼ਿਵ ਦੱਤ ਵਰਗਾ ਪ੍ਰੇਮ ਸਾਨੂੰ ਬਖਸ਼ ਦੇ, ਫਤਿਹ ਚੰਦ ਮੈਣੀ ਵਰਗਾ ਸਿਦਕ ਬਖਸ਼ ਦੇ, ਕਰੀਮ ਬਖਸ਼ ਤੇ ਰਹੀਮ ਬਖਸ਼ ਵਰਗੀ ਭੇਟਾ ਕਰਨ ਦੀ ਸਾਨੂੰ ਜਾਂਚ ਬਖਸ਼ ਦੇ। ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸਿੱਖ ਪੰਡਿਤ ਸ਼ਿਵ ਦੱਤ ਗਲੀ ਵਿੱਚੋਂ ਤੁਰਿਆ। ਰਾਜਾ ਫਤਿਹ ਚੰਦ ਮੈਣੀ ਨੇ ਆਵਾਜ਼ ਦਿੱਤੀ, ਪੰਡਿਤ ਜੀ ਘਰ ਆਓਗੇ। ਆਏ ਨੇ ਤੇ ਅੰਦਰ ਪ੍ਰਵੇਸ਼ ਕੀਤਾ ਤੇ ਆ ਕੇ ਜਦੋਂ ਫਤਿਹ ਚੰਦ ਮੈਣੀ ਦੇ ਚਿਹਰੇ ਤੇ ਰਾਣੀ ਦੇ ਚਿਹਰੇ ਨੂੰ ਤੱਕਿਆ, ਮਾਯੂਸੀ ਖੈ। ਕਹਿਣ ਲੱਗੇ, ਮਾਯੂਸ ਕਿਉਂ? ਕਹਿੰਦੇ ਨੇ, ਦੇਖੋ ਪੰਡਿਤ ਜੀ, ਕਿਸੇ ਚੀਜ਼ ਦੀ ਪਰਮਾਤਮਾ ਨੇ ਕਮੀ ਨਹੀਂ ਰਹਿਣ ਦਿੱਤੀ, ਪਰ ਘਰ ਪੁੱਤਰ ਨਹੀਂ। ਸੰਤਾਨ ਤੋਂ ਬਿਨਾਂ ਬੇਬਲਖਾਂ ਤੇ ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ ਖਾਂ, ਤੁਸੀਂ ਪ੍ਰਭੂ ਦੇ ਪਿਆਰੇ ਹੋ ਤੇ ਸ਼ਰਧਾ ਵਿੱਚ ਭਿੱਜੇ। ਬਜ਼ੁਰਗ ਨੇ ਕਿਹਾ, ਕਿਤੇ ਚਰਨਾਂ ਵਿੱਚ ਅਰਦਾਸ ਕਰਨੀ ਜੇ, ਉਹ ਤਾਂ ਪਟਨੇ ਦੀਆਂ ਗਲੀਆਂ ਵਿੱਚ ਅਨੇਕਾਂ ਕੌਤਕ ਪਿਆ ਕਰਦਾ ਹੈ। ਕੌਣ? ਕਹਿਣ ਲੱਗੇ, ਬਾਲਾ ਪ੍ਰੀਤਮ। ਕਿਹੜੇ ਬਾਲਾ ਪ੍ਰੀਤਮ? ਗੁਰੂ ਗੋਬਿੰਦ ਰਾਏ ਜੀ। ਕਹਿਣ ਲੱਗੇ, ਸਿਦਕ ਨਾਲ ਨੀਅਰਤ ਰਾਸ ਕਰਕੇ ਬੈਠੋ, ਇੱਕ ਦਿਨ ਤੁਹਾਡੇ ਘਰ ਉਹ ਜ਼ਰੂਰ ਆਉਣਗੇ। ਰਾਣੀ ਭਾਵਨਾ ਧਾਰ ਕੇ ਉਸ ਦਿਨ ਤੋਂ ਬਾਅਦ ਬੈਠ ਗਈ। ਰੋਜ਼ ਉਹਨੇ ਭਾਵਨਾ ਨਾਲ ਬੈਠਣਾ। ਅੱਜ ਉਹਨੇ ਛੋਲੇ ਪੂਰੀਆਂ ਤਿਆਰ ਕੀਤੇ। ਇੱਕੋ ਦਮ ਦਰਵਾਜੇ ਵਿੱਚ ਸੋਟੀਆਂ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਗੇਂਦ ਰਾਜੇ ਫਤਿਹ ਚੰਦ ਦੇ ਦਰਵਾਜ਼ਾ ਟੱਪ ਕੇ ਘਰ ਵਿੱਚ ਆ ਗਈ ਹੈ। ਅਸਲ ਵਿੱਚ ਗੇਂਦ ਨਹੀਂ ਆਈ, ਰਾਣੀ ਦੀ ਅੰਦਰ ਦੀ ਖਿੱਚ ਨੇ ਬਾਲਾ ਪ੍ਰੀਤਮ ਨੂੰ ਦਰਵਾਜੇ ਤੋਂ ਆਪਣੇ ਅੰਦਰ ਨੂੰ ਖਿੱਚ ਲਿਆ ਹੈ। ਅੰਦਰ ਦੀ ਪ੍ਰੀਤ ਨੇ ਖਿੱਚਿਆ, ਅੰਦਰ ਖਿੱਦੂ ਡਿੱਗੇ। ਹਜ਼ੂਰ ਖੁੰਡੀ ਨਾਲ ਬਾਲ ਉਮਰ ਵਿੱਚ ਉਹਨੂੰ ਠੋਕਰ ਮਾਰਦਿਆਂ ਰਾਣੀ ਨੂੰ ਤੱਕਿਆ, ਉਹਦੇ ਨੇਤਰ ਬੰਦ ਨੇ। ਦੌੜ ਕੇ ਖੁੰਡੀ ਛੱਡੀ, ਗੋਦ ਵਿੱਚ ਬੈਠ ਗਏ। ਬੇਸੁੱਧ ਰਾਣੀ ਬੈਠੀ ਤੇ ਗਲਵਕੜੀ ਪਾ ਕੇ ਕੰਨ ਕੁੱਲ ਆਵਾਜ਼ ਦਿੱਤੀ, ਮਾਂ ਜਦੋਂ ਮਾਂ ਸ਼ਬਦ ਸੁਣਿਆ ਤੇ ਰਾਣੀ ਦਾ ਰੋਮ ਰੋਮ ਖਿੜ ਗਿਆ। ਕੌਣ ਹੈ ਜਿਹੜਾ ਮੇਰੀ ਗੋਦ ਵਿੱਚ ਬੈਠ ਕੇ ਕਹਿੰਦਾ ਮਾਂ? ਆਵਾਜ਼ ਫਿਰ ਦਿੱਤੀ, ਮਾਂ ਆਪਣੇ ਨੇਤਰ ਖੋਲ। ਜਦੋਂ ਨੇਤਰ ਖੋਲੇ ਤੇ ਕੀ ਦੇਖਿਆ, ਜਿਹਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਉਹ ਗੋਦ ਬਣ ਕੇ ਮਾਂ ਕਹਿ ਕੇ ਪੁਕਾਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਚਰਨਾਂ ਨੂੰ ਹੱਥ ਪਾਉਣ ਲੱਗੀ ਰਾਣੀ ਤੇ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਕਹਿਣ ਲੱਗੇ, ਮਾਂ ਹੱਥ ਪੈਰਾਂ ਵੱਲ ਨਹੀਂ, ਮਾਂ ਦਾ ਹੱਥ ਸਿਰ ਉੱਤੇ ਹੁੰਦਾ ਹੁੰਦਾ ਹੈ। ਕੋਲ ਦਾਸੀ ਖਲੋਤੀ ਸੀ, ਕਹਿਣ ਲੱਗੀ ਬਾਲਾ ਪ੍ਰੀਤਮ ਜੀ ਕਿ ਤੁਸੀਂ ਕਿਰਪਾ ਕਰੋ, ਰਾਣੀ ਦੀ ਕੁੱਖ ਨੂੰ ਭਾਗ ਲੱਗੇ, ਪੁੱਤਰ ਦੀ ਦਾਤ ਮਿਲ ਜਾਏ। ਉਸੇ ਵਕਤ ਹੱਸ ਕੇ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੂੰ ਮਾਂ ਤੇ ਜੇ ਯਕੀਨ ਕਰੇ ਤੇ ਬਾਲਾ ਪ੍ਰੀਤਮ ਤੇਰਾ ਪੁੱਤਰ, ਤੂੰ ਮਾਂ ਮੈਂ ਤੇਰਾ ਪੁੱਤਰ। ਉੱਥੇ ਦੋ ਸਵਾਲ ਉੱਠੇ ਸਨ ਕਿ ਬਾਲਾ ਪ੍ਰੀਤਮ ਮਾਵਾਂ ਦੋ ਤੇ ਪੁੱਤਰ ਇੱਕ, ਇਹ ਕਿਵੇਂ ਹੋ ਸਕਦਾ ਕਿ ਦੋ ਮਾਵਾਂ ਦਾ ਇੱਕ ਪੁੱਤਰ? ਹੱਸ ਕੇ ਕਹਿਣ ਲੱਗੇ, ਅੰਮੀਏ ਅੱਖਾਂ ਦੋ ਨੇ ਪਰ ਜੋਤਾਂ ਦੋ ਨਹੀਂ। ਅੱਖਾਂ ਦੋ ਹੋ ਸਕਦੀਆਂ ਨੇ ਪਰ ਜੋਤ ਇੱਕ ਹੀ ਹੁੰਦੀ ਹੈ। ਅੱਖਾਂ ਵੇਖਣ ਨੂੰ ਦੋ ਨੇ ਪਰ ਜੋਤਾਂ ਦੋ ਨਹੀਂ। ਜੇ ਦੋ ਅੱਖਾਂ ਦੀ ਜੋਤ ਇੱਕ ਹੈ ਤੇ ਮਾਤ ਗੁਜਰੀ ਦੀ ਗੋਦ ਤੇ ਤੇਰੀ ਗੋਦ ਵਿੱਚ ਮੈਂ ਇਕੱਲਾ ਹੀ ਖੇਡੀ ਜਾਵਾਂਗਾ। ਕਹਿਣ ਲੱਗੇ, ਦੋ ਗੋਦਾਂ ਵਿੱਚ ਕਿਵੇਂ ਖੇਡੋਗੇ? ਹੱਸ ਕੇ ਕਹਿੰਦੇ ਆ, ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਮਾਂ ਦੇਖੀ? ਗੰਗਾ ਦੀਆਂ ਲਹਿਰਾਂ ਵਿੱਚ ਵੀ ਉਹ ਖੇਡਦਾ ਤੇ ਝੀਲ ਦੇ ਪਾਣੀ ਵਿੱਚ ਵੀ ਖੇਡਦਾ। ਜੇ ਇੱਕ ਚੰਦਰਮਾ ਗੰਗਾ ਵਿੱਚ ਤੇ ਝੀਲ ਵਿੱਚ ਦੋਨਾਂ ਪਾਣੀਆਂ ਵਿੱਚ ਖੇਡਦਾ, ਮੈਂ ਸਵੇਰੇ ਤੇਰੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵਿੱਚ ਖੇਡਾਂਗਾ, ਮੈਂ ਦੋਨਾਂ ਗੋਦਾਂ ਵਿੱਚ ਖੇਡਾਂਗਾ। ਲਿਆ ਮੈਨੂੰ ਭੁੱਖ ਲੱਗੀ ਏ, ਕੋਈ ਸ਼ਿਕਾਂ ਅੱਜ ਰਾਣੀ ਨੂੰ ਸੁੱਝੇ ਕੁਝ ਨਾ। ਉਹ ਤਾਂ ਪੁੱਤਰ ਦੀ ਵਾਸ਼ ਨਹੀਂ ਸੱਚ ਜਾਣੋ ਮਰ ਗਈ ਸੀ। ਜਦੋਂ ਸਤਿਗੁਰੂ ਆਇਆ ਅੰਦਰ ਵਾਸ਼ ਨਹੀਂ ਮਰ ਗਈ, ਸੰਸਾਰੀ ਪੁੱਤਰ ਦੀ ਥਾਂ ਜਿਹਨੂੰ ਬਾਲਾ ਪ੍ਰੀਤਮ ਨੇ ਮਾਂ ਕਹਿ ਕੇ ਪਦਵੀ ਦੇ ਦਿੱਤੀ ਹੋਵੇ। ਮੈਨੂੰ ਦੋ ਸਿੱਖ ਕਦੀ ਨਹੀਂ ਭੁੱਲਦੇ। ਜਦੋਂ ਕਦੀ ਰਾਣੀ ਦਾ ਜ਼ਿਕਰ ਹੁੰਦਾ ਤੁਹਾਡੀ ਆਪੋ ਆਪਣੀ ਭਾਵਨਾ ਹੈ, ਮੈਨੂੰ ਭੁੱਲਣਾ ਨਹੀਂ। ਇੱਕ ਨੂੰ ਇੱਕ ਦੇ ਪੁੱਤਰ ਬਣੇ ਆ ਤੇ ਇੱਕ ਦੇ ਬਾਪ ਬਣੇ ਆ। ਧਿਆਨ ਦਿਆ ਜੇ ਪਟਨਾ ਸਾਹਿਬ ਦੀ ਧਰਤੀ ਤੇ ਰਾਣੀ ਦੇ ਪੁੱਤਰ ਬਣ ਕੇ ਉਹਨੂੰ ਮਾਂ ਕਹਿੰਦੇ ਆ, ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੈਤੇ ਨੂੰ ਸਿਰ ਆਪਣੀ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿੰਦੇ ਆ। ਇਹ ਦੋ ਸ਼ਬਦ ਨਹੀਂ ਭੁੱਲਦੇ ਕਿ ਦੇਖੋ ਰਾਣੀ ਨੂੰ ਮਾਂ ਕਿਹਾ, ਕੁਝ ਬਾਹਰੋਂ ਭੇਜਿਆ। ਕਹਿਣ ਲੱਗੇ, ਨਹੀਂ ਮਾਂ, ਪੁੱਤਰ ਨੂੰ ਭੁੱਖ ਲੱਗੀ, ਜੋ ਕੁਝ ਘਰ ਵਿੱਚ ਹੈ ਛਕਾ ਦੇ। ਬੈਠ ਕੇ ਗੋਦ ਵਿੱਚ ਸਭ ਕੁਝ ਛਕਾਇਆ, ਨੇਮ ਬਣਾ ਲਿਆ ਕਿ ਦਿਨੇ ਮਾਤਾ ਇਸ ਦੇ ਘਰ ਵਿੱਚ ਜ਼ਰੂਰ ਆਉਣਾ। ਕਿਰਪਾਲੂ ਦਾਤਾ ਜੀ ਸਮਾਂ ਲੰਘਿਆ, ਅੱਜ ਗੁਰੂ ਤੇਗ ਬਹਾਦਰ ਜੀ ਆਏ ਨੇ। ਪੁੱਤਰ ਦੀ ਉਮਰ 5 ਸਾਲ ਦੇ ਕਰੀਬ ਹੋ ਚੁੱਕੀ। ਅੱਜ ਵੀ ਤੁਸੀਂ ਪਟਨਾ ਸਾਹਿਬ ਬਾਗ ਦੇਖਦੇ ਹੋ, ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ ਸੁੱਕਾ ਹੈ। ਇਧਰ ਗੁਰੂ ਗੋਬਿੰਦ ਰਾਏ ਜੀ ਨੂੰ ਦੱਸ ਦਿੱਤਾ ਗਿਆ ਹੈ, ਮਾਤ ਨਾਨਕੀ ਨੂੰ ਪਤਾ ਲੱਗਾ ਮੇਰਾ ਪੁੱਤਰ 5 ਸਾਲਾਂ ਬਾਅਦ ਆਉਂਦਾ ਪਿਆ, ਤੇ ਗੁਰੂ ਗੋਬਿੰਦ ਰਾਏ ਸਾਰੀ ਰਾਤ ਖੁਸ਼ੀ ਵਿੱਚ ਨੇ, ਕਿਉਂਕਿ ਅੱਜ ਪਿਤਾ ਤੇ ਪੁੱਤਰ ਨੇ ਪਹਿਲੀ ਵਾਰ ਮਿਲਣਾ ਹੈ। 5 ਸਾਲ ਬਾਅਦ ਪੁੱਤਰ ਨੂੰ ਦੇਖਣਾ। ਹਜ਼ੂਰ ਘਰ ਨਹੀਂ ਆਏ, ਉਸ ਸੁੱਕੇ ਬਾਗ ਵਿੱਚ ਬੈਠ ਗਏ, ਪਰਿਵਾਰ ਲੈ ਕੇ ਗੋਬਿੰਦ ਰਾਏ ਜੀ ਨੂੰ ਗਿਆ, ਤੇ ਜਦੋਂ ਪਿਤਾ ਜੀ ਨੂੰ ਦੇਖਿਆ ਤੇ ਗੋਬਿੰਦ ਰਾਏ ਸਤਿਗੁਰੂ ਨੇ ਹੱਥ ਜੋੜ ਕੇ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਹਿੰਦੇ ਨੇ, ਸੁੱਕਾ ਪਿਆ ਮੁੱਦਤਾਂ ਦਾ ਬਾਗ ਵੀ ਖਰਾ ਹੋ ਗਿਆ। ਪਿਤਾ ਦੇ ਪੁੱਤਰ ਦੀ ਪਹਿਲੀ ਮਿਲਣੀ ਸੀ 5 ਸਾਲ ਦੀ ਉਮਰ ਵਿੱਚ। ਹਜ਼ੂਰ ਕੋਈ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਟਿਕੇ, ਆਪ ਆਨੰਦਪੁਰ ਨੂੰ ਆ ਗਏ। ਮੈਂ ਅੱਜ ਦੇ ਪੁਰਬ ਵਾਲੇ ਦਿਨ ਬੇਨਤੀ ਕਰਨੀ ਚਾਹੁੰਦਾ। ਸਮਾਂ ਲੰਘਿਆ, ਪਟਨਾ ਸਾਹਿਬ ਦੀ ਧਰਤੀ ਤੋਂ ਅੱਜ ਬਾਲਾ ਪ੍ਰੀਤਮ ਚੱਲੇ ਨੇ। ਕਦੀ ਤੱਕੋ ਉਹਨਾਂ ਜਗਿਆਸੂਆਂ ਦਾ ਹਾਲ। ਪੰਡਿਤ ਸ਼ਿਵ ਦੱਤ ਕੁਛ ਨਹੀਂ ਬੋਲਦਾ, ਸਿਰਫ ਖਾਮੋਸ਼ ਬੈਠਾ ਹੈ, ਕਿਉਂਕਿ ਕੰਨਾਂ ਵਿੱਚ ਰੋਜ਼ ਆਵਾਜ਼ ਪੈਂਦੀ ਸੀ, ਬਾਬਾ ਜੀ ਝਾਤ। ਅੱਜ ਉਹ ਆਵਾਜ਼ ਆਨੰਦਪੁਰ ਦੀ ਧਰਤੀ, ਪੰਜਾਬ ਦੀ ਧਰਤੀ ਨੂੰ ਜਾਂਦੀ ਪਈ ਏ। ਰਾਣੀ ਫਤਿਹ ਚੰਦ ਮੈਣੀ ਦੀ ਉਹ ਬੇਬਲ ਹੈ ਕਿ ਕੌਣ ਆ ਕੇ ਰੋਜ਼ ਮਾਂ ਕਹਿ ਕੇ ਪੁਕਾਰੇਗਾ। ਕਰੀਮ ਬਖਸ਼ ਤੇ ਰਹੀਮ ਬਖਸ਼ ਨਵਾਬ ਦੋਨੋਂ ਭਾਵਨਾ ਨਾਲ ਭਿੱਜੇ ਨੇ। ਜਦੋਂ ਤੁਰਨ ਲੱਗੇ ਤੇ ਪੁੱਛਿਆ ਸੰਗਤ ਨੇ, ਕਿਸੇ ਨੂੰ ਕਹਿੰਦੇ ਆ ਕਿ ਸਵੇਰੇ ਜਪਜੀ ਇਕਾਗਰਤਾ ਨਾਲ ਪੜਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਿਸੇ ਨੂੰ ਕਹਿੰਦੇ ਆ ਆਸਾ ਕੀ ਵਾਰ ਦਾ ਕੀਰਤਨ ਸੁਣਿਓ, ਮੈਂ ਤੁਹਾਡੇ ਕੋਲ ਹੋਵਾਂਗਾ। करीम बख्श रहीम बख्श नूं कहा अमृत वेले इस अस्थान की हाजरी भरियो, मैं तुहाडे कोल संगत विच होवांगा। पंडित शिव दत्त कुछ नहीं बोलिया, बैराग सी। सच जाणियो बैराग अथरुआं नूं जन्म दिंदा है, ते अथरू बोली बन के फिर व्याख्या करदे ने इसदा अंदर की हो जाख है। पंडित शिव दत्त पिछे खलोते उस बजुर्ग दियां अखां सिमदियां ने, कोल जाके क्या बाबा जी नेत्र खुले मेरा बाला प्रीतम। कहन लगे तुसी भावना नाल रोज बैठिया करो ते मैं तुहाडे कोल आवाज दिया करांगा। आसीस दे दित्ती, राणी अगे वधी। उहदा अंदर सब तो वध बेबल सी, जिन्हों मां कहा, कोल जाके कहन लगे मां मैं तेरे तो बिलकुल दूर नहीं जाना, जे मां कहे मैं तेरा पुत्र हां। बाला प्रीतम रोज गोद विच बैठना, हुण दीदार किवें? कहन लगे रोज पंगत बिठा के छोले पूरियां दा प्रसाद छकाई मैं खुद छकांगा। तुर लग्या अपने हथां नाल इक बूटा घर विच ला दिता। अज भी तुसी देखियो ओ क्रोध दा बूटा है, अपने हथी बूटा ला के कहन लगे लै मां तू लचांदी सै संतान मिले मेरे घर बूटा लगे, तेरा पुत्र एहो जिहा बूटा ला जाएगा क्रोध दा, ना पत झाड़ विच इन्हे झड़ना है, ना इन्हे जोट जेठ दी लू विच सिकना है, ना गर्मी सुकाएगी ना सर्दी सुकाएगी, हकीकत विच ओ क्रोध दा पेड़ा कदी भी सुकदा नहीं, बारह महीने हरा रहिंदा। तुर लग्या अपने हथां नाल ओ बूटा लाया, हजूर कृपालू जी नूं संगत तोरन आईए। उस वेले कहिंदे ने हर इक दा अंदर भरिया चित नहीं करदा, ते कहिंदे ने उस वेले इक फकीर आया, पुछदा ओ पटने नूं की हो गया, हर चेहरा मायूस है, मुसलमान नूं देखदा ओ रो रिहा, हिंदू नूं देखदा ओदा अंदर भरिया। ते अगो फकीर नूं उत्तर मिलिया पटने दी जिंद तुर चली है, पटने दी जिंद गोविंद राय चले ने। शाह आया कहन लगा पातशाह के रस्ते विच हर शहर विच मेरी खमेली है, जिथे मर्जी पड़ा करो। पटना साहब तो तुरे, पहला पड़ा दानापुर कीता, बुढ़ी माई बैठी सी कच्ची मिट्टी दी खांडी विच खिचड़ी बना के, अखां तो दिसदा नहीं सी बाला प्रीतम तू चलना, पता नहीं इन्हां दीदियां ने परत के तेनू देखना है के नहीं, इस बुढ़ी नू दीदार जरूर दे जाए। सीधे चले गए गंगा दे किनारे, ओ बीबी दा नाम सी जमनी देवी, ओदे घर गए, ओनू निवाजिया, सोचिया इन्नी संगत ते खांडी दी खिचड़ी किवें पूरी आए। कहन लगे मां लिया खांडी मेनू दे मैं वरताना, ओ जिथे गुरु वरतान लग पे उथे कदी घाटे पैंदी। हजूर चले गए, समा अपनी करवट लै गया, गुरु तेग बहादुर शहीद हो गए, बाला प्रीतम कलगियां वाले बन गए, गुलेला चलाण वाला तीर चलाण वाला बन गया, गलियां विच दौड़न वाला नीले दा शां असवार बन गया, सच दी आवाज बुलंद कर लगा। अज मुदतां तो बाद प्यारे दा पुरब आउणा, जड़ा अज गुरपुरब जिवें आया, पोह सुदी सप्तमी आउणी है। फतेह चंद मैणी दी राणी ने कहा कि राजन मेरा दिल खिच पिया पांदा है कि मैं घट्टो घट अपने पुत्र नूं इक वारी होर देख आवां। बाला प्रीतम मेनू मां कह के गया है, लोग कहिंदे ने कलगी वाला बन गया है, मेनू घट्टो घट एक वारी ओदी झुल दी कलगी उस पुत्र दे दीदार कर आउण दे। सारा परिवार तैयार होया, पंडित शिव दत्त तकरीबन 100 दे नेड़े टुक चुका सी। हुण देखियो ओदा हड्डियां दा पिंजर रह गया, मास ओदा हड्डियां छड गईयां ने, पर रोज किसे दा सहारा लैके नेम नहीं टुटन दिता। गंगा दे किनारे बहना, क्योंकि बचन कमाना ही सिखी है, ओ बजुर्ग बचन कमाई जांदा मेरी निभ जाए। पंडित शिव दत्त नूं दस्या नहीं, बजुर्ग पता नहीं रस्ते विच तकलीफ ना हो जाए। ते किसे ने दस्या पंडित नूं, पंडित जी के फतेह चंद मैणी ते परिवार गया आनंदपुर साहब तुहाडे बाला प्रीतम दे दर्शनां नूं। पंडित शिव दत्त ने वसीला बनाया, पहला पड़ा भी दानापुरी कीता सी फतेह चंद ने, जिथे गुरु गोबिंद राय ने पड़ा कीता। पंडित शिव दत्त शाम नूं पहुंच गया, कहन लगा मेरे दिल दे मेहरमा फतेह चंदा, तेनू पता है मेरे तन दी चमड़ी नूं ते झुरड़ियां ना देख, मेरे तन दी चमड़ी जवाब देगी, अंग जवाब देगा, पर अंदर दी प्रीत ने जवाब नहीं दिती। अंदर दा प्यार उसे तरह मेनू बाला प्रीतम दे दर ते लै जा, ਇਹ ਕਾਫਲਾ ਤੁਰਿਆ ਉਧਰ ਗੁਰਪੁਰਬ ਵਾਲਾ ਦਿਨ ਪਿਆ ਆਉਂਦਾ ਹੈ। ਮੈਂ ਕਹਿੰਦਾ ਦਾਤਾ ਕਿਤੇ ਇਹੋ ਜਿਹਾ ਪੁਰਬ ਸਾਡੇ ਲਈ ਲਿਆਈ, ਭਾਵਨਾ ਬਣ ਗਏ। ਉਧਰ ਪੁਰਬ ਦਾ ਦਿਨ ਆਉਂਦਾ, ਇਧਰ ਕਾਫਲਾ ਤੁਰੀ ਗਿਆ, ਪੰਡਿਤ ਜੀ ਨੂੰ ਪਾਲਕੀ ਵਿਚ ਬਿਠਾ ਲਿਆ, ਤੁਰ ਪਏ ਨੇ। ਹਜ਼ੂਰ ਕਿਰਪਾਲੂ ਜੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ ਤੇ ਸਵਾਰ ਹੋਏ, ਕੀਰਤਪੁਰ ਸਾਹਿਬ ਲੰਘੇ ਨੇ, ਸਰਸਾ ਨੂੰ ਪਾਰ ਕੀਤਾ, ਰੋਪੜ ਦੇ ਨੇੜੇ ਆ ਗਏ ਤੇ ਖਲੋ ਕੇ ਰਸਤੇ ਤੇ ਦੇਖਦੇ ਨੇ, ਅੱਜ ਮੇਰੀ ਮਾਂ ਤੁਰੀ ਆਉਂਦੀ ਏ। ਮਾਂ ਨੂੰ ਅੱਗੇ ਜੀ ਆਇਆ ਕਹੀਦਾ ਹੁੰਦਾ ਹੈ। ਅੱਜ ਮੇਰਾ ਪਿਆਰਾ ਬਾਬਾ ਪੰਡਿਤ ਸ਼ਿਵ ਦੱਤ ਹੁੰਦਾ ਪਿਆ, ਬਾਲ ਉਮਰ ਦੇ ਮੈਨੂੰ ਪਿਆਰ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਜੀ ਆਇਆ ਕਹਿਣ ਆਇਆ। ਸਾਹਮਣੇ ਕਾਫਲਾ ਤੁਰਿਆ ਆਉਂਦਾ ਤੇ ਅੱਗੇ ਅੱਗੇ ਪਾਲਕੀ ਏ, ਪਾਲਕੀ ਵਿਚ ਪੰਡਿਤ ਸ਼ਿਵ ਦੱਤ ਨੇ। ਕਿਰਪਾਲੂ ਦਾਤਾ ਜੀ ਨੇ ਘੋੜਾ ਬਿਲਕੁਲ ਪਾਲਕੀ ਦੇ ਨਾਲ ਲਾਇਆ ਤੇ ਪਰਦੇ ਵਿਚੋਂ ਆਵਾਜ਼ ਦਿੱਤੀ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਅੰਜ ਲੱਗਾ ਕਿ ਜਿਵੇਂ ਗੰਗਾ ਦਾ ਕਿਨਾਰਾ ਤੇ ਬਾਲਾ ਪ੍ਰੀਤਮ ਇੱਕੋ ਦਮ ਮੇਰੀ ਕਮਰ ਤੇ ਚੜਿਆ ਤੇ ਹੱਥਾਂ ਨਾਲ, ਕੰਬਦੇ ਹੱਥਾਂ ਨਾਲ ਕੱਪੜਾ ਚੁੱਕਿਆ ਪੰਡਿਤ ਸ਼ਿਵ ਦੱਤ ਨੇ। ਬਾਲਾ ਪ੍ਰੀਤਮ ਦੀ ਥਾਂ ਤੇ ਕਲਗੀਆਂ ਵਾਲੇ ਬਣ ਗਏ, ਚਿਹਰਾ ਜਿਹੜਾ ਭਰ ਜੋਵਨ ਵਿਚ ਆਇਆ ਹੋਇਆ ਹੈ। ਪਾਲਕੀ ਰੱਖ ਦਿੱਤੀ, ਪੰਡਿਤ ਸ਼ਿਵ ਦੱਤ ਜੀ ਬਾਹਰ ਨਿਕਲੇ। ਉਹ ਗੁਰੂ ਕੇ ਸਿੱਖਾ ਦੇਖ ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਨਿਹ ਨੂੰ, ਉਸ ਦੀਆਂ ਹੱਡੀਆਂ ਦੀ ਮੁੱਠ ਹੈ, ਚਮੜੀ ਹੱਡੀਆਂ ਛੱਡ ਚੁੱਕੀ ਏ, ਅੱਖਾਂ ਤੋਂ ਦਿਸਦਾ ਨਹੀਂ। ਨੇੜੇ ਹੋ ਕੇ ਜਦੋਂ ਮੱਥਾ ਟੇਕਣ ਲੱਗਾ, ਸਾਹਿਬ ਨੇ ਬੋਚ ਲਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਕਿਉਂਕਿ ਪੰਡਿਤ ਸ਼ਿਵ ਦੱਤ ਦਾ ਸੀਨਾ ਕਲਗੀ ਵਾਲੇ ਦੇ ਸੀਨੇ ਵਿਚ ਮਿਲਿਆ ਹੋਇਆ, ਅੰਦਰੋਂ ਪ੍ਰੀਤ ਵਿਚ ਪਰੋਤੇ ਨੇ। ਜਦੋਂ ਵੇਖ ਕੇ ਪੰਡਿਤ ਜੀ ਨੇ ਕਿਹਾ ਅੱਖਾਂ ਭਰ ਕੇ, ਮੇਰਾ ਕਲਗੀਆਂ ਵਾਲਾ? ਕਹਿਣ ਲੱਗੇ ਨਹੀਂ, ਬਾਲਾ ਪ੍ਰੀਤਮ ਕਹੋ, ਬਾਲਾ ਪ੍ਰੀਤਮ, ਕਿਉਂਕਿ ਤੁਹਾਡੇ ਸ਼ਬਦ ਸੁਣਿਆ ਕਈ ਸਾਲ ਹੋ ਗਏ, ਮੈਂ ਤੁਹਾਡਾ ਬਾਲਾ ਪ੍ਰੀਤਮ ਹੀ ਹਾਂ। ਸੰਗਤ ਲਈ ਕੋਰਲਾ ਲਈ ਕਲਗੀਆਂ ਵਾਲਾ, ਪਰ ਤੁਹਾਡਾ ਬਾਲਾ ਪ੍ਰੀਤਮ ਹਾਂ। ਕਹਿੰਦੇ ਨੇ ਪੰਡਿਤ ਜੀ ਨੇ ਕਿਹਾ ਬਾਲਾ ਪ੍ਰੀਤਮ, ਇੰਨੀ ਦੇਰ ਨੂੰ ਮਾਂ ਫਤਿਹ ਚੰਦ ਮੈਣੀ ਦੀ ਰਾਣੀ ਆ ਗਈ ਏ। ਹਜ਼ੂਰ ਆਪ ਉੱਠ ਕੇ ਅੱਗੇ ਗਏ, ਰਾਣੀ ਬੇਬਲ ਹੋ ਕੇ ਮੱਥਾ ਟੇਕਣ ਲੱਗੀ, ਮੱਥਾ ਬੋਚ ਕੇ ਕਹਿੰਦੇ ਨੇ ਨਹੀਂ ਮਾਂ, ਉਸ ਦਿਨ ਵੀ ਕਿਹਾ ਸੀ ਮਾਵਾਂ ਅਸੀਸ ਦਿੰਦੀਆਂ ਨੇ, ਮਾਵਾਂ ਚੁੱਕਦੀਆਂ ਨਹੀਂ। ਮਰਿਆਦਾ ਪੁਰਸ਼ੋਤਮ ਨੇ ਜਦੋਂ ਕਿਹਾ ਤੇ ਕਹਿੰਦੇ ਨੇ ਅੰਦਰ ਮਾਂ ਦਾ ਖਿੜ ਗਿਆ, ਕਲਗੀ ਵਾਲੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ, ਮਸਤਕ ਨੂੰ ਚੁੰਮਿਆ, ਆਨੰਦਪੁਰ ਆਏ। ਸੰਗਤ ਇਕੱਠੀ ਹੋਈ, ਸੰਗਤ ਵੇਖਣ ਵਾਸਤੇ ਆਈ, ਕਿਹੜੀ ਰਾਣੀ ਹੈ ਜਿਹਨੂੰ ਮਾਂ ਦੀ ਪਦਵੀ ਮਿਲੀ ਏ, ਕਿਹੜਾ ਪੰਡਿਤ ਹੈ ਜਿਹਦੀ ਗੋਦ ਵਿਚ ਬੈਠ ਕੇ ਗੁਰੂ ਕਲਗੀਧਰ ਜੀ ਨੇ ਬਾਲਪਨ ਦੇ ਦਿਨ ਬਤੀਤ ਕੀਤੇ। ਸਾਰੀ ਸੰਗਤ ਨੇ ਇਸ ਪਰਿਵਾਰ ਦਾ ਸਤਿਕਾਰ ਕੀਤਾ। ਪੰਡਿਤ ਸ਼ਿਵ ਦੱਤ ਰੋਜ਼ ਜਿੱਥੇ ਗੁਰੂ ਗੋਬਿੰਦ ਸਿੰਘ ਬਹਿੰਦੇ ਆ ਉਹਨਾਂ ਨੂੰ ਉੱਠ ਹੀ ਲਿਆਇਆ ਜਾਂਦਾ, ਸਰੀਰ ਵਡੇਰਾ ਹੈ। ਅੱਜ ਗੁਰੂ ਕਲਗੀਧਰ ਜੀ ਦਾ ਪੁਰਬ ਆ ਗਿਆ, ਪੰਡਿਤ ਸ਼ਿਵ ਦੱਤ ਜੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਬੈਠੇ ਆ, ਪਿਆਰੇ ਦੀ ਵਰੇ ਗੰਢ ਹੈ। ਰਾਜਾ ਫਤਿਹ ਚੰਦ ਨੇ ਹੱਥ ਜੋੜੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਜਾਣਾ ਹੈ। ਹਜ਼ੂਰ ਨੇ ਆਵਾਜ਼ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਆਇਆ ਜਾਏ, ਸਹੀ ਪਾ ਦਿੱਤੀ ਮਾਂ। ਅੱਗੇ ਛੋਲੇ ਪੂਰੀਆਂ ਵਿੱਚੋਂ ਚਿਲਕਾਰੇ ਸਨ, ਇਸ ਸ਼ਬਦ ਨਾਲ ਜੁੜਿਓ, ਤਨ ਤਿਆਗਣ ਤੋਂ ਬਾਅਦ ਇਸ ਸ਼ਬਦ ਦਾ ਚਿਲਕਾਰਾ ਜਿੰਦ ਦੇ ਨਾਲ ਜਾਏਗਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਮਾਂ ਨੂੰ ਤੇ ਨਾਲ ਪੰਡਿਤ ਸ਼ਿਵ ਦੱਤ ਕੋਲ ਨੇ। ਰਾਜੇ ਨੇ ਕਿਹਾ ਪੰਡਿਤ ਜੀ ਉੱਚੀ ਆਵਾਜ਼ ਵਿਚ, ਅਸੀਂ ਚੱਲੇ ਜੇ ਕੱਲ ਨੂੰ, ਤੁਸੀਂ ਮੰਗ ਲਓ ਬਾਲਾ ਪ੍ਰੀਤਮ ਕੋਲੋਂ ਕੁਛ। ਕਹਿਣ ਲੱਗੇ ਚੱਲੇ ਹੋ? ਕਹਿੰਦੇ ਨੇ ਖਾਂ। ਕਹਿਣ ਲੱਗੇ ਮੈਂ ਜਾਣ ਲਈ ਨਹੀਂ ਆਇਆ, ਮੈਂ ਵਾਪਸ ਜਾਣ ਲਈ ਨਹੀਂ ਆਇਆ। ਕਹਿਣ ਲੱਗੇ ਪੰਡਿਤ ਜੀ ਨਹੀਂ, ਅਸੀਂ ਤੁਹਾਨੂੰ ਉਸੇ ਤਰ੍ਹਾਂ ਲੈ ਕੇ ਜਾਵਾਂਗੇ। ਕਹਿਣ ਲੱਗੇ ਨਹੀਂ, ਹੁਣ ਮੈਂ ਜਾਣ ਲਈ ਨਹੀਂ ਆਇਆ, ਮੈਂ ਇੱਥੇ ਸਮਾਨ ਲਈ ਆਇਆ ਵਾਂ, ਮੈਂ ਘਰ ਨੂੰ ਵਾਪਸ ਨਹੀਂ ਜਾਣਾ। ਗੁਰਪੁਰਬ ਵਾਲਾ ਦਿਨ ਸੀ, ਸੰਗਤ ਭਰੀ ਸੀ, ਅੱਜ ਬਾਲਾ ਪ੍ਰੀਤਮ ਦੇ ਚਰਨ ਧੱਕੇ ਨਾਲ ਘੁੱਟ ਕੇ ਪਕੜੇ ਤੇ ਮੱਥਾ ਪੰਡਿਤ ਜੀ ਨੇ ਟੇਕਿਆ ਤੇ ਗੁਰਪੁਰਬ ਵਾਲੇ ਦਿਨ ਗੁਰੂ ਦੇ ਚਰਨਾਂ ਵਿਚ ਉਹਦੇ ਪ੍ਰਾਣ ਨਿਕਲ ਗਏ। ਗੁਰਸਿੱਖੋ ਆਓ ਅੱਜ ਅਰਦਾਸ ਕਰੀਏ, ਮੇਰੇ ਸਤਿਗੁਰੂ ਸਾਡੇ ਅੰਦਰ ਦੇ ਰੁੱਖੇਪਨ ਤੋਂ ਸਾਨੂੰ ਹਟਾ ਕੇ, ਕਿਤੇ ਬਾਲਾ ਪ੍ਰੀਤਮ ਪੰਡਿਤ ਸ਼ਿਵ ਸ਼ਿਵ ਦੱਤ ਵਰਗੀ ਭਾਵਨਾ ਤਾਂ ਸਾਡੀ ਨਹੀਂ ਪਰ ਤੂੰ ਨਦਰ ਕਰ ਦੇਈ, ਰਾਣੀ ਵਰਗਾ ਅੰਦਰ ਤਾਂ ਸਾਡਾ ਨਹੀਂ ਹੈ, ਅਸੀਂ ਮਲੀਨ, ਪਰ ਕਿਰਪਾ ਕਰ ਇਸ ਨੂੰ ਧੋ ਦੇਈ, ਆਪ ਸਮੂਹ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੱਚਾ ਪਾਤਸ਼ਾਹ ਮੇਰ ਕਰੇ ਸਾਨੂੰ ਗੁਰਮਤ ਦੀ ਰੋਸ਼ਨੀ ਦੀ ਦਾਤ ਬਖਸ਼ੇ, ਨਾਮ ਦੀ ਦਾਤ ਬਖਸ਼ੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ਣਾ, ਆਪ ਸਭ ਦਾ ਧੰਨਵਾਦ। ਤੁਸੀਂ ਤਕਰੀਬਨ ਡੇਢ ਪੌਣੇ ਦੋ ਘੰਟੇ ਟਿਕ ਕੇ ਗੁਰੂ ਦੇ ਬਚਨ ਸੁਣੇ ਨੇ, ਸੱਚ ਜਾਣਿਓ। ਮੈਂ ਦਾਵਾ ਨਹੀਂ ਕਰਨਾ ਗੁਰੂ ਕੀ ਹਜ਼ੂਰੀ ਵਿਚ, ਜਦੋਂ ਤੁਸੀਂ ਸ਼ਬਦ ਪੜ ਰਹੇ ਸੀ ਇੰਜ ਪ੍ਰਤੀਤ ਹੋਇਆ ਬਾਲਾ ਪ੍ਰੀਤਮ ਆਪ ਆਏ ਨੇ। ਸਤਿਗੁਰੂ ਮੇਹਰ ਕਰੇ ਸਾਨੂੰ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।